ਗੁਰੂ ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਥਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀਓ ਦੁਸ਼ਟ ਮਸੰਦ ਹਕਾਰ ਕਰ ਦੁਰਬ੍ਰਿਤ ਚਿਤ ਵਿਉ ਪਾਪ ਗੁਰ ਢਿਗ ਲਾਏ ਜਸੂਸ ਕੋ ਸਥਿਤ ਤਿਆਰ ਹੋਇ ਆਪ ਦੁਸ਼ਟ ਮਸੰਦ ਹਕਾਰ ਕਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਚਵਰ ਛਤਰ ਤਖ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਇਹ ਮਹਾਨ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਕੁਝ ਕੁ ਸਮਾਂ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਕੀਰਤਨ ਹੋਇਆ ਹੈ। ਆਪ ਗੁਰਸਿੱਖ ਸੰਗਤਾਂ ਲਾਹੇ ਲੈ ਰਹੇ ਸੀ। ਨਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੁਝ ਕੁ ਦਿਨ ਤੋਂ ਆਪਾਂ ਮੁੜ ਤੋਂ ਇਤਿਹਾਸ ਵਿਚ ਪ੍ਰਸੰਗ ਪ੍ਰਾਰੰਭ ਕੀਤਾ ਹੋਇਆ ਹੈ, ਇਸ ਨੂੰ ਲੜੀਵਾਰ ਰੂਪ ਵਿਚ ਹੀ ਸੁਣਦੇ ਚਲੇ ਜਾ ਰਹੇ ਹਾਂ। ਜਿਸ ਤਰ੍ਹਾਂ ਮੱਖਣ ਸ਼ਾਹ ਲਵਾਣੇ ਦੇ ਵਾਰ ਵਾਰ ਬੇਨਤੀਆਂ ਕਰਨ ਤੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਭੋਰੇ ਤੋਂ ਬਾਹਰ ਆ ਕੇ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਸਜ ਗਏ ਸਨ ਤੇ ਮੱਖਣ ਸ਼ਾਹ ਨੇ ਅਟਾਰੀ ਉੱਪਰ ਚੜ ਕੇ ਪੱਲਾ ਫੇਰਦਿਆਂ ਹੋਇਆਂ ਆਵਾਜ਼ਾਂ ਮਾਰੀਆਂ, ਗੁਰੂ ਨਾਨਕ ਸਾਹਿਬ ਦੀਆਂ ਸਿੱਖ ਸੰਗਤਾਂ ਭੁੱਲੀਆਂ ਪੜ ਗਈਆਂ, ਇਹ ਪੂਰੇ ਗੁਰੂ ਲਾਦੋ ਰੇ, ਮੈਂ ਪੂਰੇ ਗੁਰੂ ਇਹ ਲੱਭ ਲੈ ਰਿਹਾ, ਉਹ ਬੁਲਾਇਆ ਹੈ। ਇਹ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮੁੰਦਰੀ ਜਹਾਜ਼ ਵਿੱਚ ਉਹ ਮੋਢਾ ਲਾ ਕੇ ਚਲਾਉਣ ਦੀ ਮਹਾਨ ਉਹ ਤਾਕਤ ਦਿਖਾਈ, ਆਤਮ ਬਲ ਦਿਖਾਇਆ ਹੈ, ਇਸ ਸੰਬੰਧ ਸਹਾਇਤਾ ਲਈ ਜੇ ਮੱਖਣ ਸ਼ਾਹ ਨੇ 500 ਮੋਹਰ ਦੀ ਸੁਖਣਾ ਸੁਖੀ ਸੀ, ਉਹ ਸਾਰੀ ਇਹਨੇ ਹੱਡ ਬੀਤੀ ਦੱਸੀ ਹੈ। ਇਹਨਾਂ ਨੇ ਕਲਾ ਵਰਤਾਈ, ਇਹਨਾਂ ਨੇ ਸਹਾਇਤਾ ਕੀਤੀ, ਇਸ ਕਰਕੇ ਪੂਰੇ ਸਤਿਗੁਰੂ ਹੈ। ਇਹ ਜਾਣ ਕੇ ਬਕਾਲੇ ਦੇ ਇਰਦ ਗਿਰਦ ਸਿੱਖ ਸੰਗਤਾਂ ਦੇ ਪਹਿਲਾਂ ਹੀ ਥਾਂ ਥਾਂ ਤੇ ਤੰਬੂ ਲਾਏ ਸੀ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਪੂਰੇ ਗੁਰੂ ਦਾ ਨਾਮ ਨਹੀਂ ਲਿਆ ਹੈ, ਸਗੋਂ ਇਹ ਇਸ਼ਾਰਾ ਦੇ ਕੇ ਦਿੱਤਾ ਹੈ ਬਾਬਾ ਬਸ ਹੈ, ਇਹ ਬੀਚ ਬਕਾਲੇ ਬਨ ਗੁਰ ਸੰਗਤ ਆਪ ਸੰਭਾਲੇ, ਇਹ ਬਕਾਲੇ ਵਿੱਚ ਪੂਰੇ ਗੁਰੂ ਪ੍ਰਗਟ ਹੋਣਗੇ। ਜਦੋਂ ਮੱਖਣ ਸ਼ਾਹ ਨੇ ਕਿਹਾ ਹੈ ਯਥਾਰਥ ਜਾਣ ਕੇ ਸਾਰੀਆਂ ਸੰਗਤਾਂ ਇਧਰ ਨੂੰ ਉਮੜ ਪਈਆਂ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਰੱਖ ਕੇ ਸਤਿਗੁਰੂ ਨੂੰ ਸੀਸ ਚਵਾਏ ਤੇ ਢੇਰ ਲੱਗ ਗਏ ਨੇ। ਜਿਹੜੇ ਬਾਕੀ ਕੱਚੇ ਪਿੱਲੇ ਭਾਈ ਗੁਰੂ ਬਣੇ ਬੈਠੇ ਸੀ, ਸਾਰਿਆਂ ਦੇ ਭਾਦੀ ਬਣ ਗਈ, ਹੈਰਾਨ ਹੱਕੇ ਬੱਕੇ ਹੋ ਗਏ। ਇਹ ਜਿਨ੍ਹਾਂ ਨੂੰ ਕੋਈ ਜਾਣਦਾ ਪਛਾਣਦਾ ਨਹੀਂ ਸੀ, ਇਹ ਕਿਵੇਂ ਗੁਰੂ ਬਣ ਬੈਠੇ ਹਨ? ਫਿਰ ਆਪੋ ਵਿੱਚ ਹੀ ਕਹਿੰਦੇ ਇਹ ਸਾਰਾ ਕੁਛ ਮੱਖਣ ਸ਼ਾਹ ਦੀ ਸਾਜਿਸ਼ ਹੈ, ਉਹ ਗੁਰੂ ਤੇਗ ਬਹਾਦਰ ਸਾਹਿਬ ਨਾਲ ਅੰਦਰ ਖਾਤੀ ਰਲ ਮਿਲ ਗਿਆ, ਉਹਨੇ ਹਿੱਸਾ ਪੱਤਾ ਕਰ ਲਿਆ, ਇਸ ਕਰਕੇ ਉਹਨੇ ਐਵੇਂ ਕਹਿ ਦਿੱਤਾ ਵੀ ਇਹ ਪੂਰੇ ਗੁਰੂ ਲੱਭ ਲੇ, ਪੂਰੇ ਗੁਰੂ ਲੱਭ ਲਏ ਨੇ। ਐਵੇਂ ਝੂਠ ਮੂਠ ਬਣਾ ਕੇ ਕਹਿ ਦਿੱਤਾ ਵੀ ਇਹਨੇ ਸਮੁੰਦਰੀ ਜਹਾਜ਼ ਵਿੱਚ ਮੇਰੀ ਸਹਾਇਤਾ ਕੀਤੀ, ਮੋਢਾ ਲਾ ਕੇ ਇਹਨਾਂ ਨੇ ਚਲਾਇਆ, ਇਹ ਕਿਧਰੋਂ ਹੈ ਗੁਰੂ ਸਹਾਇਤਾ ਕਰਨ ਵਾਲੇ, ਇਹਨਾਂ ਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ ਹੈ। ਇਹੋ ਜਿਹੀਆਂ ਗੱਲਾਂ ਆਪੋ ਵਿੱਚ ਹੀ ਕਹਿ ਕਰ ਰਹੇ ਹੈ, ਕਿਹੜੀ ਸਲਾਹਾਂ ਕਰ ਰਹੇ ਹੈ ਵੀ ਜੇ ਇਸ ਤਰ੍ਹਾਂ ਹੀ ਹੋਇਆ ਸਾਨੂੰ ਤਾਂ ਕਿਸੇ ਨੇ ਫਿਰ ਪੁੱਛਣਾ ਹੀ ਨਹੀਂ ਹੈ, ਅਸੀਂ ਤਾਂ ਪਿੱਛੇ ਪੈ ਜਾਵਾਂਗੇ, ਬੰਦੋਬਸਤ ਕਰਨ ਚਾਹੀਦਾ ਹੈ। ਜੇ ਰਾਜਨੀਤਿਕ ਲੋਕ ਐਸਾ ਕੁਛ ਕਰਦੇ ਕਰਾਂਦੇ, ਸਾਰੇ ਹੀ ਜਿਹੜੇ ਬਾਈ ਦੇ ਬਾਈ ਗੁਰੂ ਸੀ, ਰਾਜਨੀਤੀ ਸੀ, ਐਵੇਂ ਝੂਠੇ ਮੁੱਠੇ ਬਣੇ ਸੀ। ਫਿਰ ਕਹਿੰਦਾ ਵੀ ਧੀਰ ਮੱਲ ਜਿਹੜਾ ਨਾ, ਇਹਦੇ ਕੋਲ ਸੂਰਬੀਰ ਵੀ ਹੈਗੇ ਆ, ਹੋਰ ਦਾਸ ਵੀ ਇਹਦੇ ਬਹੁਤ ਹੈ, ਮਾਇਆ ਵੀ ਇਹਦੇ ਕੋਲ, ਇਹਨੂੰ ਮੂਹਰੇ ਲਾਓ, ਇਹਦੇ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਕੋਈ ਬੰਦੋਬਸਤ ਕਰੋ। ਜਦੋਂ ਇੱਧਰ ਪਤਾ ਲੱਗਿਆ ਤੀਰਮੱਲ ਨੂੰ, ਫਿਰ ਸਿੰਹਾ ਮਸੰਦ ਜਿਹੜਾ ਬੜਾ ਦੁਸ਼ਟ ਭੈੜਾ ਸੀ, ਕ੍ਰੋਧੀ ਸੀ, ਲੋਭੀ ਲਾਲਚੀ ਸੀ, ਇਹ ਕਹਿਣ ਲੱਗਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ, ਇਹ ਬੰਦੋਬਸਤ ਮੈਂ ਸਾਰਾ ਕਰਾਂਗਾ। ਇੱਕੋ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੋਲੀ ਦਾ ਫੈਰ ਮਾਰਾਂਗੇ, ਖਤਮ ਕਰ ਦਿਆਂਗੇ, ਗੱਲ ਨਿਬੜ ਜਾਏਗੀ। ਉਦੋਂ ਬਾਅਦ ਬਾਕੀ ਜਿਹੜੇ ਕੋਈ ਆਪਣੇ ਬੈਠੇ ਹੈ ਉਹ ਵੀ ਡਰ ਪੈ ਖਾ ਜਾਣਗੇ, ਫਿਰ ਸਭ ਸਾਡੀ ਧੀਰ ਮੱਲਿਆਂ ਦੀ ਗੁਰਤਾ ਗੱਦੀ ਚੱਲੇਗੀ। ਇਸ ਤਰ੍ਹਾਂ ਜਦੋਂ ਇਹ ਸੀਹੇ ਮਸੰਦ ਨੇ ਧੀਰ ਮੱਲ ਨੂੰ ਕਿਹਾ ਵੀ ਆਹ ਕੁਛ ਕਰਨਾ ਹੈ, ਕਹਿਣ ਲੱਗਿਆ ਵੀ ਜਿਹੜੀ ਮਾਰਨ ਦੀ ਗੱਲ ਤੁਸੀਂ ਉਹਨਾਂ ਨੂੰ ਕਹਿ ਰਹੇ ਇਹ ਨੀ ਮੈਨੂੰ ਚੰਗੀ ਲੱਗਦੀ, ਠੀਕ ਆ ਜਿਹੜੀ ਕੋਈ ਭੇਟਾ ਪੂਜਾ ਹੈ ਜੋ ਉਹਨਾਂ ਅੱਗੇ ਹੋ ਗਈ ਹੈ ਉਹ ਚੁੱਕ ਕੇ ਲੈ ਆਉਣੀ ਤਾਂ ਠੀਕ ਗੱਲ ਹੈ, ਕਿਉਂਕਿ ਐਸਾ ਤਾਂ ਉਹਨਾਂ ਨੇ ਕੋਈ ਗੁਨਾਹ ਕੀਤਾ ਹੀ ਨਹੀਂ ਜਿਸ ਕਰਕੇ ਉਹਨਾਂ ਨੂੰ ਮਾਰ ਦਿੱਤਾ ਜਾਏ, ਇਹ ਸਲਾਹ ਨਹੀਂ ਤੇਰੀ ਚੰਗੀ ਲੱਗਦੀ। ਪਰ ਜਿਹੜਾ ਦੁਸ਼ਟ ਸਿੰਹਾਂ ਮਸੰਦ ਦੇ ਆਖੇ ਨਹੀਂ ਲੱਗਿਆ, ਕਹਿਣ ਲੱਗਿਆ ਤੁਸੀਂ ਇੱਥੇ ਚੁੱਪ ਕਰਕੇ ਬੈਠੇ ਰਹੋ, ਇਹ ਅਸੀਂ ਮਸੰਦਾਂ ਨੇ ਗੱਲ ਕਰਨੀ ਕਰਾਉਣੀ ਹੈ, ਉਹਨੂੰ ਛੱਡਣਾ ਕਿ ਮਾਰ ਦੇਣਾ ਹੈ। ਜਿਵੇਂ ਸੀਹੇ ਮਸੰਦ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਾਰਨ ਲਈ ਸਾਜ਼ਿਸ਼ ਘੜੀ, ਇਹ ਜਿਹੜਾ ਜਸੋਸ ਹੈ ਉਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਭੇਜ ਦਿੱਤਾ ਵੀ ਤੂੰ ਸਾਰਾ ਭੇਤ ਲੈ ਕੇ ਦੱਸਣਾ ਹੈ। ਜਦੋਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਕੱਲੇ ਹੋਣ, ਉਸੇ ਵੇਲੇ ਧਾਵਾ ਹੱਲਾ ਬੋਲ ਦਿੱਤਾ ਜਾਏਗਾ ਤੇ ਇਹਨਾਂ ਨੂੰ ਮਾਰ ਮੁਕਾ ਦਿੱਤਾ ਜਾਏਗਾ। ਉਹ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਪਰ ਇਹਨਾਂ ਨੇ ਹੱਲਾ ਬੋਲਿਆ ਦੁਸ਼ਟਾਂ ਨੇ, ਧੀਰ ਮੱਲ ਨੇ ਸਾਰਾ ਕੁਛ ਕਰਾਇਆ ਮਾਇਆ ਪਿੱਛੇ, ਜਿਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਾਰੇ ਆਹ ਕਰਤੂਤਾਂ ਕਰਨ ਕਰਕੇ ਧੀਰ ਮੱਲਿਆਂ ਦੇ ਸੰਬੰਧ ਵਿੱਚ ਕਿਹਾ ਸੀ ਖਾਲਸੇ ਨੂੰ, ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ ਹੈ, ਇਹਨਾਂ ਦੇ ਨੇੜੇ ਨਹੀਂ ਢੁਕਣਾ ਹੈ, ਇਹ ਬੜੇ ਦੁਸ਼ਟ ਨੇ, ਪਾਪੀ ਗੁਨਾਹੀ ਲੋਕ, ਭਾਵੇਂ ਗੁਰੂ ਵੰਸ਼ ਵਿੱਚ ਪੈਦਾ ਹੋਏ ਹੈ, ਭਾਵੇਂ ਇਹ ਧੀਰ ਮੱਲ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਵੀ ਹੈ, ਪਰ ਕੰਮ ਮੇਰੇ ਸਾਰੇ ਦੁਸ਼ਟਾਂ ਵਾਲੇ ਹੈ। ਇਸ ਕਰਕੇ ਜੋ ਇਤਿਹਾਸ ਵਿੱਚ ਇਹਨਾਂ ਦੁਸ਼ਟਪੁਣੇ ਦਾ ਆ ਰਿਹਾ ਹੈ, ਉਹ ਜਿਵੇਂ ਆਉਂਦਾ ਸੀ ਮਨ ਲਾ ਕੇ ਸੁਣੀਏ ਜੀ।
ਦੁਸ਼ਟ ਮਸੰਦ ਹਕਾਰ ਕਰ,
ਜਿਹੜਾ ਇਹ ਭੈੜਾ ਮਸੰਦ ਸਿੰਹਾ ਹੈ, ਇਹ ਕਹਿੰਦੇ ਜਸੂਸ ਨੇ ਇਸਨੇ ਸਦਨਾ ਜਸੂਸ ਨੂੰ ਸਦ ਲਿਆ ਕੋੜ,
ਦੁਰ ਬ੍ਰਿਤ ਚਿਤ ਬਿਓ ਪਾਪ,
ਭੈੜੀ ਬਿਰਤੀ ਵਾਲਾ, ਖੁੱਟੀ ਬਿਰਤੀ ਵਾਲਾ, ਜਿਸਨੇ ਪਾਪ ਸੋਚ ਕੇ ਜਸੂਸ ਨੂੰ ਸਦ ਲਿਆ ਹੈ।
ਗੁਰ ਢਿੱਗ ਲਾਏ ਜਸੂਸ ਕੋ,
ਉਹਨੂੰ ਕਹਿ ਦਿੱਤਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਤੂੰ ਨੇੜੇ ਤੇੜੇ ਰਹਿਣਾ ਹੈ, ਦੇਖਦੇ ਰਹਿਣਾ ਹੈ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਕੱਲੇ ਹੋਣ, ਉਸੇ ਵੇਲੇ ਆ ਕੇ ਮੈਨੇ ਮੇਰੇ ਤਾਈ ਤੈਨੇ ਦੱਸਣਾ ਹੈ।
ਸਥਿਤ ਤਿਆਰ ਹੋਏ ਆਪ,
ਕਿਉਂ ਕਹਿ ਕੇ ਜਸੂਸ ਨੂੰ ਉਧਰ ਭੇਜ ਦਿੱਤਾ, ਆਪ ਕਹਿੰਦੇ ਹੈ ਤਿਆਰ ਪਰ ਤਿਆਰ ਹੋ ਕੇ ਟਿਕ ਗਿਆ, ਖੜਾ ਹੋ ਗਿਆ ਹੈ।
ਚੌਪਈ ਮੱਖਣ ਸ਼ਾਹ ਸਮੀਪ ਗੁਰੂ ਕੇ,
ਉਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਬੜੀ ਸ਼ਰਧਾ ਭਾਵਨਾ ਨਾਲ ਮੱਖਣ ਸ਼ਾਹ ਬੈਠ ਰਿਹਾ ਹੈ।
ਹਿਰਦੈ ਕਾਮਨਾ ਸਕਲ ਪੁਰੂ ਕੇ,
ਜਿਸ ਮੱਖਣ ਸ਼ਾਹ ਲਵਾਣੇ ਦੀਆਂ ਹਿਰਦੀਆਂ ਦੀਆਂ ਸਤਿਗੁਰੂ ਦੇ ਦਰਸ਼ਨ ਕਰਕੇ ਅੱਜ ਮਨ ਦੀਆਂ ਸਾਰੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ।
ਕਹਿਤ ਭਇਓ ਮੁਝ ਕੀਓ ਨਿਹਾਲ,
ਹੱਥ ਜੋੜ ਕੇ ਕਹਿ ਰਿਹਾ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਅੱਜ ਮੈਨੂੰ ਤੁਸੀਂ ਨਿਹਾਲੋ ਨਿਹਾਲ ਕਰ ਦਿੱਤਾ ਹੈ।
ਦੁਆ ਲੋਕਨ ਦੀਏ ਆਨੰਦ ਵਿਸਾਲ,
ਇਸ ਲੋਕ ਦਾ ਵੀ ਤੇ ਅਗਲੇ ਲੋਕ ਦਾ ਵੀ ਮੈਨੂੰ ਬੜਾ ਭਾਰੀ ਆਨੰਦ ਬਖਸ਼ ਦਿੱਤਾ ਹੈ।
ਚਰਨ ਸਪਰਸ਼ਿਤ ਕੋਮਲ ਹਾਥ,
ਇਸ ਤਰ੍ਹਾਂ ਕਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਨੂੰ ਬੜੇ ਜੋ ਕੋਮਲ ਹੱਥਾਂ ਨਾਲ ਛੋ ਰਿਹਾ ਹੈ, ਉੱਠੀ ਚਾਪੀ ਕਰ ਰਿਹਾ ਹੈ।
ਸਹਿਜ ਬਾਤ ਕਰ ਪ੍ਰੀਤੀ ਸਾਥ,
ਬੜੀ ਸਹਿਜ ਨਾਲ ਹੌਲੀ ਹੌਲੀ ਪ੍ਰੀਤੀ ਦੇ ਨਾਲ ਸਤਿਗੁਰੂ ਨਾਲ ਗੱਲਾਂ ਬਾਤਾਂ ਕਰ ਕਰਾ ਰਿਹਾ ਹੈ।
ਸੰਗਤ ਦਿਓ ਦਰ ਸਥਿਤ ਆਪ,
ਮਾਨ ਬੇਨਤੀਆਂ ਕਰ ਰਹੇ ਮਹਾਰਾਜ, ਬੜੀ ਕਿਰਪਾ ਕੀਤੀ ਆਪਨੇ ਸਿੱਖ ਸੰਗਤਾਂ ਨੂੰ, ਗੁਰਤਾ ਗੱਦੀ ਦੇ ਉੱਪਰ ਬੈਠ ਕੇ ਦਰਸ਼ਨ ਬਖਸ਼ੇ ਹਨ।
ਦੁਸ਼ਟਨ ਦਾਪ ਖਾਪ ਪਰਤਾਪ,
ਇਸੇ ਤਰ੍ਹਾਂ ਮਹਾਰਾਜ ਗੁਰਤਾ ਗੱਦੀ ਉੱਪਰ ਟਿਕ ਕੇ ਸੰਗਤਾਂ ਨੂੰ ਆਨੰਦ ਬਖਸ਼ਦੇ ਰਹੋ। ਆ ਦੁਸ਼ਟਾਂ ਦਾ ਜਿਹੜਾ ਹੰਕਾਰ ਹੈ ਤੇ ਐਵੇਂ ਡੰਪ ਖੰਡ ਦਾ ਪ੍ਰਤਾਪ ਜਾ ਹੈ, ਇਹਨੂੰ ਖਤਮ ਕਰੋ ਜੀ।
ਨਹਿ ਅਬ ਕਾਲ ਛਪਨ ਕਹੁ ਰਾਵਰ,
ਹੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਜਿਵੇਂ ਆਪ ਅਲੋਪ ਹੋ ਕੇ ਭੋਰੇ ਵਿੱਚ ਬੈਠੇ ਰਹਿੰਦੇ ਹੋ, ਗੋਤ ਹੋ ਕੇ ਬੈਠਣ ਦਾ ਹੁਣ ਸਮਾਂ ਨਹੀਂ।
ਛਤਰ ਤੁਮਾਰੇ ਸੀਸ ਫਿਰਾਵਰ,
ਇਹ ਤਾਂ ਮਹਾਰਾਜ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਚੌਰ ਛਤਰ ਹੈ, ਗੁਰਤਾ ਗੱਦੀ ਦਾ ਤਖ਼ਤ ਹੈ, ਉਹ ਆਪ ਜੀ ਦੇ ਸੀਸ ਤੇ ਸੋਭ ਰਿਹਾ ਹੈ, ਫਿਰ ਰਿਹਾ ਹੈ।
ਸਭ ਸਿੱਖਿਆਨ ਕੇ ਵਾਲੀ ਹੋਵੋ,
ਇਹ ਸਤਿਗੁਰੂ ਤੇਗ ਬਹਾਦਰ ਜਿੰਨੇ ਗੁਰੂ ਨਾਨਕ ਸਾਹਿਬ ਦੇ ਸਿੱਖ ਸੇਵਕ ਹਨ, ਸਾਰਿਆਂ ਦੇ ਆਪ ਮਹਾਰਾ ਬਾਲੀ ਵਾਰਸ ਹੋਏ, ਸਹਾਇਤਾ ਕਰਨ ਵਾਲੇ ਬਣੋ, ਮਦਦਗਾਰ ਬਣੋ ਜੀ।
ਬਨ ਹੋ ਸਹਾਏ ਦਾਸ ਦੁੱਖ ਖੋਵੋ,
ਦਾਸਾਂ ਦੇ ਦੁੱਖਾਂ ਨੂੰ ਖੋ ਜੀ, ਜਿੱਥੇ ਕਿੱਥੇ ਯਾਦ ਕਰਦਾ ਉੱਥੇ ਸਹਾਇਕ ਹੋਵੋ ਜੀ।
ਬਿਨਾ ਆਸਰੇ ਸੰਗਤ ਸਾਰੀ,
ਆਪ ਦੇ ਆਸਰੇ ਤੋਂ ਬਿਨਾ ਜਿੰਨੀ ਗੁਰੂ ਕੀ ਸਿੱਖ ਸੰਗਤ ਹੈ,
ਇਤ ਉਤ ਖੋਜਤ ਗੁਰ ਕਹਾਰੀ, ਹਾਰੀ
ਅਬ ਕਾਲੇ ਵਿਚ ਇਹ ਦਿਦਰ ਗੁਰੂ ਨੂੰ ਲੱਭਦੀ ਹੋਈ ਹਾਰ ਹੰਬ ਗਈ ਥੱਕ ਗਈ ਹੋਈ ਸੀ
ਧੀਰ ਦਿਲਾਸਾ ਸਿੱਖ ਅਨ ਦੇ ਹੋ
ਹੁਣ ਮਹਾਰਾ ਆਪ ਕਿਰਪਾ ਕਰਕੇ ਗੁਰਤਾ ਗੱਦੀ ਦੇ ਤਖ਼ਤ ਉਪਰ ਬੈਠ ਕੇ ਜਿੰਨੇ ਗੁਰੂ ਕੇ ਸਿੱਖ ਸੇਵਕ ਉਨ੍ਹਾਂ ਨੂੰ ਧੀਰਜ ਤੇ ਦਿਲਾਸਾ ਹੌਸਲਾ ਦਿਓ ਜੀ
ਦਰਸ ਕਰਾਵਹ ਭੇਟੈ ਲੇ ਹੋ
ਆ ਖੁੱਲੇ ਖੁੱਲੇ ਆਪ ਦਰਸ਼ਨ ਕਰੋ ਦੇਵੋ ਮਹਾਰਾਜ ਤੇ ਸਿੱਖ ਸੇਵਕਾਂ ਦੀਆਂ ਭੇਟਾਂ ਕਬੂਲ ਕਰ ਲਓ ਜੀ
ਉਪਦੇਸ਼ ਲੱਖ ਕਰ ਅਧਿਕਾਰੀ
ਇਹਨਾਂ ਗੁਰਸਿੱਖਾਂ ਨੂੰ ਮਹਾਰਾ ਅਧਿਕਾਰੀ ਜਾਣ ਕੇ ਗੁਰਬਾਣੀ ਦੁਆਰਾ ਉਪਦੇਸ਼ ਦੇਵੋ ਜੀ
ਇਮ ਮਹਿਮਾ ਹੋਏ ਜਗ ਬਿਸਤਾਰੀ
ਇਸ ਤਰ੍ਹਾਂ ਮਹਾਰਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸੰਸਾਰ ਦੇ ਵਿਚ ਬੜੀ ਭਾਰੀ ਮਹਿਮਾ ਫੈਲੇਗੀ
ਇਹਤੇ ਆਦਿਕ ਕਰ ਕਰ ਅਰਦਾਸ
ਇਸ ਤੋਂ ਆ ਲੈ ਕੇ ਮੱਖਣ ਸ਼ਾਹ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਬੇਨਤੀਆਂ ਅਰਦਾਸਾਂ ਕਰ ਕਰਕੇ
ਬੈਠਾਰੇ ਦਰਸ਼ਤ ਗਨ ਦਾਸ
ਗੁਰਤਾ ਗੱਦੀ ਦੇ ਤਖ਼ਤ ਉਪਰ ਆਪ ਜੀ ਨੂੰ ਬਿਠਾਇਆ ਹੈ ਜਿਨੇ ਸੂਨ ਦਾਸ ਸਿੱਖ ਹੈ ਆਪ ਜੀ ਦੇ ਦਰਸ਼ਨ ਕਰ ਰਹੇ ਹਨ
ਇਸ ਕੋ ਪ੍ਰੇਮ ਹੇਰ ਗੁਰਪੂਰਾ
ਇਹ ਜਿਹੜਾ ਮੱਖਣ ਸ਼ਾਹ ਇਸ ਦਾ ਪ੍ਰੇਮ ਵੇਖ ਕੇ ਪੂਰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ
ਕਰਤ ਭਏ ਜਿਮ ਕਹਿ ਬਚਰੂਰਾ
ਜਿਵੇਂ ਸੋਹਣਾ ਬਚਨ ਕਿਹਾ ਹੈ ਉਸੇ ਤਰ੍ਹਾਂ ਸਤਿਗੁਰੂ ਜੀ ਨੇ ਕਰਿਆ ਹੈ
ਡੇਢ ਜਾਮ ਜਬ ਦਿਵਸ ਚੜਿਓ ਹੈ
ਸਵੇਰੇ ਗੁਰਤਾ ਗੱਦੀ ਦੇ ਤਖ਼ਤ ਉਪਰ ਬੈਠਿਆਂ ਬੈਠਿਆਂ ਡੇਢ ਕੁ ਪੈਰ ਦਿਨ ਚੜ ਗਿਆ ਹੈ
ਆਰ ਗੁਰ ਸੰਗਤ ਆਨੰਦ ਵੜਿਓ ਹੈ
ਹਾਂ ਸਿੱਖ ਸੰਗਤਾਂ ਦੇ ਵਿੱਚ ਮਹਾਰਾਜ ਦੇ ਦਰਸ਼ਨ ਕਰ ਕਰਕੇ ਮਨਾਂ ਵਿੱਚ ਬੜਾ ਆਨੰਦ ਵਧਿਆ ਹੈ
ਮੱਖਣ ਉੱਠਿਓ ਬੰਦਨਾ ਕੀ ਨਸ
ਦੁਪਹਿਰ ਦਾ ਸਮਾਂ ਹੋਇਆ ਜਾਣ ਕੇ ਮੱਖਣ ਸ਼ਾਹ ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਹਜ਼ੂਰੀ ਵਿੱਚੋਂ ਉੱਠ ਖੜੋਤਾ
ਵਸਤ ਸਕਲ ਕੋ ਸੌਂਪ ਸੁਦੀਨ
ਪੰਜ ਸੌ ਮੋਰ ਹੋਰ ਸੋਹਣੇ ਬਸਤਰ ਧਨ ਜੋ ਕੁਛ ਲਿਆਂਦਾ ਸੀ ਉਹ ਸਤਿਗੁਰੂ ਨੂੰ ਅਰਪ ਦਿੱਤਾ ਹੈ
ਹਰਖਤ ਹੋਏ ਗਮਨਿਓ ਨਿਜ ਡੇਰੇ
ਮੱਖਣ ਸ਼ਾਹ ਜਿੱਥੇ ਬਾਹਰ ਬਾਰ ਬਕਾਲੇ ਤੋਂ ਤੰਬੂ ਲਾਇਆ ਉਧਰ ਨੂੰ ਖੁਸ਼ ਹੋ ਕੇ ਚਲਿਆ ਗਿਆ
ਕਰਤ ਬਾਰਤਾ ਲਾਪ ਕਨੇਰੇ
ਰਸਤੇ ਜਾਂਦੇ ਆਪਣੇ ਸਾਥੀਆਂ ਨਾਲ ਤਰ੍ਹਾਂ ਤਰ੍ਹਾਂ ਦੇ ਬਚਨ ਬਿਲਾਸ ਖੁਸ਼ੀ ਖੁਸ਼ੀ ਕਰ ਰਿਹਾ ਹੈ
ਨਿਜ ਸਾਥਨ ਸੋ ਸਕਲ ਬਤਾਈ
ਆਪਣੇ ਜਿਹੜੇ ਨਾਲ ਦੇ ਸਾਥੀ ਉਹਨਾਂ ਨੂੰ ਸਾਰੀ ਗੱਲ ਖੋਲ ਖੋਲ ਕੇ ਸੁਣਾਈ
ਚਥਾ ਕਾਮਨਾ ਆਪਣੀ ਪਾਈ
ਇਸ ਤਰ੍ਹਾਂ ਵੀ ਮੈਂ ਆਪਣੇ ਮਨ ਦੀ ਜਿਹੜੀ ਕਾਮਨਾ ਸੀ ਸਤਿਗੁਰੂ ਪਾਸੋਂ ਅਰਦਾਸ ਕਰਕੇ ਪਾਈ ਉਹ ਸਾਰੀ ਦੱਸਿਆ ਹੈ
ਗੁਰ ਕਰਨਾ ਤੇ ਜਸ ਮੈਂ ਪਾਇਓ
ਫਿਰ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਕਰਕੇ ਅੱਜ ਮੈਂ ਬੜਾ ਜਸ ਪਾਇਆ
ਮੋਹੇ ਬਹਾਨੇ ਜਗ ਪ੍ਰਗਟਾਇਓ
ਸਾਥੀਓ ਮੇਰੇ ਬਹਾਨੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਸਾਰ ਦੇ ਵਿੱਚ ਅੱਜ ਪ੍ਰਗਟ ਹੋ ਗਏ
ਆਵਨ ਦੂਰ ਸਫਲ ਭਾ ਮੇਰਾ
ਮੈਂ ਜੇਹਲਮ ਜ਼ਿਲ੍ਹੇ ਦੇ ਟਾਂਡੇ ਨਗਰ ਤੋਂ ਦੂਰੋਂ ਚੱਲ ਕੇ ਆਇਆ ਸੀ ਅੱਜ ਮੇਰਾ ਆਉਣਾ ਸਫਲ ਹੋ ਗਿਆ
ਸਹ ਸੰਗਤ ਗੁਰ ਦਰਸ਼ਨ ਹੇਰਾ
ਕਿਉਂਕਿ ਗੁਰੂ ਕੀਆਂ ਸਿੰਘ ਸੰਗਤਾਂ ਦੇ ਸਹਿਤ ਸਭ ਨੇ ਦਰਸ਼ਨ ਮੈਂ ਵੀ ਦਰਸ਼ਨ ਕਰ ਲਏ ਸਤਿਗੁਰਾਂ ਦੇ
ਖੁਸ਼ੀ ਅਧਿਕ ਸਭ ਬਿਦ ਕੀ ਹੋਈ
ਮੇਰੇ ਉੱਪਰ ਤਾਂ ਸਤਿਗੁਰੂ ਦੀ ਅਤੇ ਸੰਗਤਾਂ ਦੀ ਸਭ ਤਰ੍ਹਾਂ ਕਰਕੇ ਖੁਸ਼ੀ ਪ੍ਰਸੰਨਤਾ ਹੋ ਗਈ
ਨਿਜ ਸਮਾਨ ਮੈਂ ਲਖੋ ਨ ਕੋਈ
ਇਸ ਕਰਕੇ ਅੱਜ ਮੈਂ ਆਪਣੇ ਬਰਾਬਰ ਦਾ ਹੋਰ ਕੋਈ ਨਹੀਂ ਜਾਣਦਾ ਸਮਝਦਾ ਵੀ ਮੈਂ ਅੱਜ ਤੋਂ ਸਭ ਤੋਂ ਮਹਾਨ ਗੁਰਸਿੱਖ ਹਾਂ
ਕਹਿਤ ਪਰਸ ਪਰ ਡੇਰੇ ਆਇਓ
ਆਪਣੇ ਨਾਲ ਦੀਆਂ ਦਾਸਾਂ ਸਾਥੀਆਂ ਨੂੰ ਕਹਿੰਦਾ ਕਹਿੰਦਾ ਹੋਇਆ ਆਪਣੇ ਤੰਬੂ ਵੱਲ ਨੂੰ ਆ ਗਿਆ
ਭੋਜਨ ਬੈਠ ਜਥਾ ਸੁਖ ਪਾਇਓ ਭੋਜਨ ਬੈਠ ਜਥਾ ਸੁਖ ਪਾਇਓ
ਇਸ ਤਰ੍ਹਾਂ ਕਹਿੰਦੇ ਬੈਠ ਕੇ ਭੋਜਨ ਛੱਟਿਆ ਫਿਰ ਸੁਖ ਪਾਇਆ ਹੈ।
ਨਿਜ ਸਹਿਜਾ ਪਰ ਪੌੜ ਰਹਿਓ ਹੈ।
ਫਿਰ ਆਪਣੀ ਜਿਹੜੀ ਕਹਿੰਦੇ ਪਰਾਜਨ ਵਾਲੀ ਸਿਜ ਹੈ ਜਾਣੀ ਪਣਗ ਹੈ ਉਹਦੇ ਤੇ ਲੇਟ ਰਿਹਾ ਹੈ।
ਕਿੰਚਤ ਨਿੰਦਰਾ ਆਨੰਦ ਲਹਿਓ ਹੈ।
ਥੋੜੀ ਜੀ ਨੀਂਦ ਦਾ ਜਿਹੜਾ ਆਨੰਦ ਹੈ ਇਸਨੇ ਲਿਆ ਹੈ।
ਸਨੇ ਸਨੇ ਪੁੰਨ ਸੰਗਤ ਸਾਰੀ।
ਇਧਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸੋਂ ਹੌਲੀ ਹੌਲੀ ਬਾਕੀ ਜਿੰਨੀ ਸਿੱਖ ਸੰਗਤ ਹੈ
ਲੈ ਲੈ ਖੁਸ਼ੀ ਸਰੂਪ ਨਿਹਾਰੀ।
ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਖੁਸ਼ੀਆਂ ਲੈ ਲੈ ਕੇ
ਜਾਤ ਭਏ ਨਿਜ ਡੇਰਨ ਮਾਹੇ।
ਜਿੰਨੀ ਸੰਗਤ ਜਿੱਥੇ ਜਿੱਥੇ ਉਹਨਾਂ ਦੇ ਡੇਰੇ ਤੰਬੂ ਲਾਏ ਟਿਕਾਣੇ ਉਧਰ ਉਧਰ ਨੂੰ ਚਲੀਆਂ ਗਈਆਂ।
ਸਤਿਗੁਰ ਸਤ ਤੋਂ ਬਦਨ ਤੇ ਪ੍ਰਾਹੇ।
ਰਸਤੇ ਜਾਂਦੀਆਂ ਸੰਗਤਾਂ ਸਤਿਗੁਰੂ ਦੀਆਂ ਉਸਤੀ ਕਰ ਰਹੀਆਂ ਕਹਿ ਰਹੀਆਂ
ਗਏ ਜਥਾ ਸੁਖ ਹਰਖਤ ਸਾਰੇ।
ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਉਹ ਸਾਰੇ ਖੁਸ਼ੀਆਂ ਮਨਾਉਂਦੇ ਚਲੇ ਗਏ ਯੋਗਤਾ ਅਨੁਸਾਰ।
ਪੂਰਨ ਭਏ ਮਨੋਰਥ ਭਾਰੇ।
ਆਪੋ ਵਿੱਚ ਹੀ ਕਹਿੰਦੇ ਜਿਹੜੇ ਮਨ ਦੇ ਤਕੜੇ ਸਾਡੇ ਫੁਰਨੇ ਸੀ ਅੱਜ ਸਤਿਗੁਰੂ ਦੇ ਦਰਸ਼ਨ ਕਰਕੇ ਭੇਟਾਂ ਦੇ ਕੇ ਪੂਰੇ ਹੀ ਹੋ ਗਏ ਹਨ।
ਜਹ ਕਹਿ ਗੁਰ ਬਿਦ ਤਨ ਕੀ ਬਾਤ।
ਜਿੱਥੇ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਗਟ ਹੋਣ ਦੀ ਜਿਹੜੀ ਗੱਲ ਬਾਤ ਹੈ।
ਪਰਸਤ ਭਈ ਮਹਿਦ ਅਵਦਾਤ।
ਪਸਰਤ ਭਈ ਮਹਿਦ ਸੰਸਾਰ। ਕਹਿੰਦੇ ਸਾਰੇ ਸੰਸਾਰ ਦੇ ਵਿੱਚ ਹਰ ਪਾਸੇ ਫੈਲ ਗਈ ਹੈ।
ਘਟੀ ਚਤਰ ਲੋ ਟਿਕ ਗੁਰ ਰਹੇ।
ਗੁਰੂ ਤੇਗ ਬਹਾਦਰ ਸਾਹਿਬ ਜੀ ਚਾਰ ਘੜੀਆਂ ਟਿਕੇ ਰਹੇ ਹਨ।
ਮ੍ਰਿਦਲ ਸੇਜ ਪਾਰ ਨਿੰਦਰਾ ਲਹੇ।
ਜਿਹੜੀ ਕੋਮਲ ਸੇਜਾ ਉਹਦੇ ਤੇ ਆਪ ਜੀ ਨੇ ਥੋੜੀ ਜੀ ਨੀਂਦ ਲਈ ਹੈ ਬਰਾਜੇ ਹਨ।
ਬਾਹਰ ਉੱਠੇ ਸ੍ਰੀ ਗੁਰ ਭਗਵਾਨ।
ਫਿਰ ਪਰਮੇਸ਼ਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸੇਜਾ ਤੋਂ ਉੱਠ ਖੜੋਤੇ।
ਕਹਿਓ ਤੁਰੰਗਨ ਕੋ ਅਬ ਆਨ।
ਜਿਹੜਾ ਆਪਣੇ ਘਰ ਦਾ ਦਾਸ ਹੈ ਉਸ ਨੂੰ ਹੁਕਮ ਕੀਤਾ ਵੀ ਸਾਡੀ ਜਿਹੜੀ ਘੋੜੀ ਹੈ ਉਹ ਸਜਾ ਕੇ ਕਾਠੀ ਪਵਾ ਕੇ ਸ਼ਿੰਗਾਰ ਕੇ ਲਿਆ।
ਸੁਣਤ ਦਾਸ ਨੇ ਰੁਚਰ ਬਣਾਈ।
ਗੁਰੂ ਮਹਾਰਾਜ ਦੀ ਆਗਿਆ ਸੁਣ ਕੇ ਦਾਸ ਨੇ ਘੋੜੀ ਨੂੰ ਚੰਗਾ ਸੋਹਣਾ ਸ਼ਿੰਗਾਰਿਆ ਬਣਾਇਆ ਹੈ।
ਸਰਬ ਅੰਗ ਤੇ ਕੀਏ ਉਜਲਾਈ।
ਸਾਰੇ ਸਰੀਰ ਦੇ ਅੰਗਾਂ ਕਰਕੇ ਉਸ ਨੂੰ ਉਜਲ ਕੀਤਾ ਨਵਾਇਆ ਸਾਫ਼ ਸੁਥਰੇ ਕੀਤਾ।
ਰੁਚਰ ਜੀਨ ਕੋ ਪਾਵਨ ਕੀ ਨਸ।
ਸੋਹਣੀ ਜਿਹੜੀ ਕਾਠੀ ਉਹ ਘੋੜੀ ਦੇ ਉੱਪਰ ਪਾ ਦੇਣਾ ਕੀਤੀ ਦਾਸ ਨੇ।
ਕਵ ਕਾਲੇ ਕਰ ਮੁਖ ਮਹਿਦੀਨ।
ਜਿਹੜੀ ਲੰਗਾਮ ਜੀ ਉਹ ਲੈ ਕਰਕੇ ਉਹਦੇ ਮੂੰਹ ਦੇ ਵਿੱਚ ਦੇ ਦਿੱਤੀ ਹੈ।
ਦੋਰ ਸਾਥ ਬੰਧਨ ਕਰ ਲਿਆ ਵਾ।
ਇਸ ਤਰ੍ਹਾਂ ਕਹਿੰਦੇ ਜਿਹੜੀ ਉਹ ਲਗਾਮ ਜੀ ਰੱਸੀ ਜੀ ਉਹਦੇ ਨਾਲ ਬੰਨ ਕੇ ਲੈ ਆਇਆ ਹੈ।
ਸ੍ਰੀ ਸਤਿਗੁਰ ਕੇ ਨਿਕਟ ਜਨਾਵਾ।
ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸ ਆ ਕੇ ਜਨਾਇਆ ਕਿ ਮਹਾਰਾਜ ਮੈਂ ਘੋੜੀ ਤਿਆਰ ਕਰਕੇ ਲੈ ਆਇਆ।
ਉੱਠੇ ਸੇਜ ਤਾਜ ਬਾਹਰ ਆਏ।
ਦਾਸ ਤੋਂ ਸੁਣ ਕੇ ਮਹਾਰਾਜ ਉੱਠ ਖੜੋਤੇ ਹੈ ਤੇ ਸੇਜਾ ਤੋਂ ਛੱਡ ਕੇ ਬਾਹਰ ਆ ਗਏ।
ਚੰਬੀ ਬੜਵਾ ਨਿਕਟ ਅਨਾਏ।
ਜਿਹੜੀ ਚੰਬੀ ਨਾਮ ਦੀ ਘੋੜੀ ਸੀ ਜਾਂ ਚੰਬੀ ਇੱਕ ਘੋੜੇ ਘੋੜੀਆਂ ਦੀ ਜਾਤ ਹੈ। ਜਿਹੜੇ ਡੱਬ ਖੜਬੇ ਜੇ ਘੋੜੇ ਘੋੜੀਆਂ ਹੁੰਦੇ ਉਹਨਾਂ ਨੂੰ ਚੰਬੀ ਕਹਿੰਦੇ ਹਨ। ਇਸ ਤਰ੍ਹਾਂ ਇਹ ਡੱਬ ਖੜਬੀ ਜੀ ਘੋੜੀ ਜਾਂ ਚੰਬੀ ਨਾਮ ਦੀ ਜਿਹੜੀ ਘੋੜੀ ਹੈ
ਪਾਏ ਰਕਾਬ ਪਾਏ ਆਰੋਹੇ।
ਉਹਦੇ ਤੇ ਕਹਿੰਦੇ ਰਕਾਬਾਂ ਵਿੱਚ ਚਰਨ ਪਾ ਕੇ ਅਸਵਾਰ ਹੋ ਗਏ।
ਗਹਿ ਬਾਗਾ ਆਗਲ ਮਗ ਜੋ ਹੈ।
ਘੋੜੀ ਦੀਆਂ ਬਾਗਾਂ ਜੀਆਂ ਫੜ ਗਈ ਅਗਲਾ ਸਾਹਮਣਾ ਰਸਤਾ ਤੱਕਿਆ।
ਬਹਿਰ ਗਏ ਗੁਰ ਛਾਇਆ ਹੇਰ।
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਸੰਘਣੀ ਛਾਇਆ ਉਧਰ ਵੇਖਦੇ ਚਲੇ ਗਏ ਹਨ।
ਉੱਤਰ ਭਰੇ ਹਿਤ ਬੈਠਣ ਕੇਰ।
ਉੱਥੇ ਛਾਇਆ ਦੇ ਹੇਠ ਬੈਠਣ ਲਈ ਘੋੜੀ ਤੋਂ ਹੇਠਾਂ ਉੱਤਰ ਪਏ।
ਕਿਤਕ ਸਿੱਖੇ ਤਹਿ ਪਹੁੰਚੇ ਜਾਏ।
ਜਿਹੜੇ ਗੁਰੂ ਕੇ ਸਿੱਖ ਬਕਾਲੇ ਵਿੱਚ ਆਏ ਉੱਥੇ ਵੀ ਦਰਸ਼ਨ ਕਰਨ ਲਈ ਜਾ ਪਹੁੰਚੇ।
ਦਰਸ਼ਨ ਦਰਸਹਿ ਆਨੰਦ ਵਡਾਏ।
ਮਹਾਰਾਜ ਦੇ ਬਾਹਰ ਛਾਇਆ ਹੇਠ ਬੈਠਿਆਂ ਦੇ ਦਰਸ਼ਨ ਕਰ ਰਹੇ ਆਨੰਦ ਬਣਾ ਰਹੇ।
ਗੁਰਗ ਵਾਦੀ ਨਿਸਚੇ ਅਬ ਭਈ।
ਆਪੋ ਵਿਚ ਹੀ ਸਿੱਖ ਸੇਵ ਕਹਿੰਦੇ ਵੀ ਗੁਰੂ ਨਾਨਕ ਦੀ ਗੁਰਤਾ ਗੱਦੀ ਜਿਹੜੀ ਸੀ ਨਾ ਉਹ ਪਹਿਲਾਂ ਤਾਂ ਰੋਲਾ ਗੋਲਾ ਸੀ, ਹੁਣ ਤਾਂ ਬਿਲਕੁਲ ਕਹਿੰਦੇ ਨੀਚੇ ਹੋ ਗਈ ਹੈ।
ਸਭ ਹਿੰਨ ਕੀ ਸੰਸੈ ਮਤ ਗਈ।
ਸਾਰਿਆਂ ਦੀਆਂ ਬੁੱਧੀਆਂ ਅੰਦਰ ਸੰਸੇ ਸੀ ਵੀ ਭਾਈ ਗੁਰੂ ਬਣੇ ਬੈਠੇ, ਇਨ੍ਹਾਂ ਵਿਚੋਂ ਪੂਰਾ ਗੁਰੂ ਕੌਣ ਹੈ। ਉਹ ਸੰਸੇ ਵਾਲੀ ਬੁੱਧੀ ਸਭ ਦੇ ਅੰਦਰੋਂ ਚਲੀ ਗਈ। ਹੁਣ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਪੂਰੇ ਗੁਰੂ ਪ੍ਰਗਟ ਹੋ ਗਏ।
ਹਿਮ ਮਨ ਜਾਨ ਜਾਨ ਢਿੱਗ ਆਵੇ।
ਮਨਾ ਵੇ ਜਾਣ ਜਾਣ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਚਲ ਚਲ ਕੇ ਸਿੱਖ ਸੇਵਕ ਆ ਰਹੇ।
ਸਫਲਹਿ ਜਨਮ ਦਰਸ ਕੋ ਪਾਵੇ।
ਤੇਗ ਬਹਾਦਰ ਸਾਹਿਬ ਦੇ ਦਰਸ਼ਨ ਪਾਉਂਦੇ ਆ, ਜਨਮ ਸਫਲ ਕਰਦੇ ਹਨ।
ਗ੍ਰਾਮ ਵਿਖੇ ਸਭ ਸੋਢੇ ਨਿਪਾਸ।
ਇਧਰ ਜਿਹੜੇ ਬਕਾਲੇ ਵਿਚ ਬਾਈ ਗੁਰੂ ਸੋਢੀ ਬਣੇ ਬੈਠੇ ਉਨ੍ਹਾਂ ਦੇ ਕੋਲ ਵੀ
ਜਹ ਕਹਿ ਭਾਖ ਗੁਰੂ ਪ੍ਰਕਾਸ਼।
ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਗਟ ਹੋ ਰਹੇ, ਗੱਲ ਕਹੀ ਜਾ ਰਹੀ ਹੈ, ਪ੍ਰਗਟੀ ਦੱਸੀ ਜਾ ਰਹੀ।
ਤਬ ਹੈ ਜਸੂਸ ਧੀਰ ਮਲ ਕੇਰਾ।
ਸਵੇਰੇ ਜਿਹੜਾ ਇਹ ਧੀਰ ਮਲ ਤੇ ਸਿੰਹ ਮਸੰਦਾ ਜਸੂਸ ਲਾਇਆ ਹੋਇਆ ਸੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ।
ਪਰ ਨਨਕੀਨ ਬਿਰਤਾਂਤ ਬਡੇਰਾ।
ਚੱਟ ਪੱਟ ਆ ਕੇ ਸੀਹ ਮਸੰਦ ਕੋਲ ਧੀਰ ਮਲ ਕੋਲ ਸਾਰਾ ਪ੍ਰਸੰਗ ਕਹਿ ਦਿੱਤਾ।
ਗਏ ਵਹਿਰ ਸਿੱਖ ਤਹਿ ਭੀ ਆਏ।
ਗੁਰੂ ਤੇਗ ਬਹਾਦਰ ਸਾਹਿਬ ਜੀ ਕੁਝ ਸਮਾਂ ਆਰਾਮ ਕਰਕੇ ਹੁਣ ਘੋੜੀ ਤੇ ਚੜ ਕੇ ਬਾਹਰ ਚਲੇ ਗਏ। ਦਰਖਤ ਦੀ ਛਾਇਆ ਹੇਠ ਬੈਠੇ ਉੱਥੇ ਵੀ ਦਰਸ਼ਨ ਕਰ ਲਈ। ਹੁਣ ਉਨ੍ਹਾਂ ਦੇ ਸਿੱਖ ਆ ਗਏ।
ਹੋਤ ਪ੍ਰਤਾਪ ਦਸਹੋ ਦਿਸ਼ ਛਾਏ।
ਵੀ ਤੀਰ ਮਲ ਸਿੰਹ ਮਸੰਦ ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਹਰ ਪਾਸੇ ਪ੍ਰਤਾਪ ਛਾ ਰਿਹਾ ਫੈਲ ਰਿਹਾ।
ਸੁਣਤ ਧੀਰ ਮਲ ਹਿਰਦੈ ਵਿਚਾਰਾ।
ਜਸੂਸ ਤੋਂ ਸੁਣ ਕੇ ਧੀਰ ਮਲ ਨੇ ਆਪਣੇ ਹਿਰਦੇ ਵਿਚ ਸੋਚਿਆ ਵਿਚਾਰਿਆ।
ਨਿਜ ਮਸੰਦ ਸੋ ਬਾਕ ਚਾਰਾ।
ਆਪਣਾ ਜਿਹੜਾ ਖਾਸ ਮੁਖੀ ਮਸੰਦ ਹੈ ਜਿਹਦਾ ਨਾਮ ਸਿੰਹਾ ਸੀ ਉਹਨੂੰ ਬਚਨ ਕਿਹਾ ਹੈ।
ਇਹ ਤਾਂ ਵਿਆਦ ਅਸਾਧ ਹਮਾਰੇ।
ਇਹ ਤਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾ ਸਾਧੇ ਜਾਣ ਨਾ ਠੀਕ ਹੋਣ ਵਾਲਾ ਸਾਨੂੰ ਰੋਗ ਲੱਗ ਗਿਆ ਹੈ।
ਡਰ ਹੈ ਨਹੀਂ ਕਿਆ ਹੂੰ ਬਿਨ ਮਾਰੇ।
ਸਿੰਹ ਮਸੰਦ ਤੇਰੀ ਗੱਲ ਸੱਚੀ ਹੈ, ਇਹ ਤਾਂ ਗੁਰੂ ਤੇਗ ਬਹਾਦਰ ਨੂੰ ਮਾਰਿਆ ਬਿਨਾਂ ਰੋਗ ਨਹੀਂ ਲੈਣਾ ਹੈ।
ਜਿਤ ਕਿਤ ਬਿਦਤ ਵਾਰਤਾ ਭਈ।
ਜਿੱਥੇ ਕਿੱਥੇ ਵੀ ਗੁਰੂ ਤੇਗ ਬਹਾਦਰ ਸਤਿਗੁਰੂ ਹੈ, ਸਤਿਗੁਰੂ ਤੇਗ ਬਹਾਦਰ ਸਤਿਗੁਰੂ, ਇਹ ਗੱਲ ਪ੍ਰਗਟ ਹੋ ਗਈ।
ਗੁਰਤਾ ਕੀ ਗਾਦੀ ਇਨ ਲਈ।
ਸਾਰੇ ਇੱਕ ਦੂਸਰੇ ਤੋਂ ਸੁਣ ਕੇ ਕਹੀ ਜਾ ਰਹੇ ਹੈ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਇਨ੍ਹਾਂ ਨੇ ਲੈ ਲਈ ਹੋਈ।
ਤਿਉਂ ਤਿਉਂ ਦੇਸ਼ ਵਿਦੇਸ਼ਨ ਜਾਵੇ।
ਹੁਣ ਤਾਂ ਚਲੋ ਬਕਾਲੇ ਵਿਚ ਹੀ ਹੈ, ਤਿਵੇਂ ਤਿਵੇਂ ਅੱਗੇ ਕਹਿੰਦੇ ਦੇਸਾਂ ਪ੍ਰਦੇਸਾਂ ਵਿਚ ਵੀ ਗੱਲ ਚਲੀ ਜਾਣੀ।
ਸੁਣ ਸੁਣ ਸਾਗਰੇ ਨਾਰ ਤਹਿ ਆਵੇ।
ਫੇਰ ਤਾਂ ਸੁਣ ਸੁਣ ਕੇ ਜਿੰਨੇ ਲੋਕ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਹੀ ਆਉਣਗੇ।
ਆਸ ਨਾ ਹੋਹ ਇਹ ਗੁਰ ਹੋਏ ਜਾਈ।
ਇਹ ਮਸੰਦ ਕਿਤੇ ਐਸੀ ਵੈਸੀ ਗੱਲ ਨਾ ਹੋ ਜਾਏ, ਸਾਡੇ ਬੈਠਿਆਂ ਬੈਠਿਆਂ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹੋ ਜਾ।
ਹਮਰੀ ਪੂਜਾ ਪਰ ਹੈ ਪਿਛਾਰੀ।
ਐਸੀ ਗੱਲ ਨਾ ਹੋਵੇ ਜਿਹੜੀ ਸਾਜੀ ਪਹਿਲਾਂ ਪੂਜਾ ਹੁੰਦੀ ਸੀ, ਮਨ ਹੋ ਜੀ ਉਹ ਪਿੱਛੇ ਪੈ ਜਾਏ, ਹਟੀ ਜਾਏ।
ਸੁਣ ਮਸੰਦ ਨੇ ਧੀਰਜ ਦੀਨੋ।
ਧੀਰ ਮਲ ਤੋਂ ਸੁਣ ਕੇ ਜਿਹੜਾ ਇਹਦਾ ਸਿੰਹਾ ਦੁਸ਼ਟ ਮਸੰਦ ਹੈ ਉਹਨੇ ਧੀਰਜ ਹੌਸਲਾ ਦਿੱਤਾ।
ਕਿਉਂ ਪਛਤਾਏ ਮਨੋ ਬਲ ਹੀਨੋ।
ਕਹਿੰਦੇ ਉਹ ਧੀਰ ਮੱਲਾ ਕਿਉਂ ਪੁੱਛਦਾ ਉਹਨੇ, ਕਿਉਂ ਤੇਰਾ ਬਲ ਜਿਵੇਂ ਨਾਸ ਹੋ ਗਿਆ ਹੁੰਦਾ, ਤੂੰ ਜਮੇ ਨਿਕੰਮਾ ਹੋ ਗਿਆ, ਕਿਉਂ ਪੁੱਛਦਾ ਉਹਨਾ।
ਮੈਂ ਜਸੂਸ ਰਾਖੇ ਤੇ ਹਿਲਾਏ।
ਮੈਂ ਤਾਂ ਆਪਣੇ ਵਿਚੋਂ ਜਿਹੜਾ ਜਸੂਸ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਗਰ ਲਾ ਕੇ ਰੱਖਿਆ ਹੋਇਆ।
ਸਾਂਝ ਸਮੇਂ ਲੈ ਹੈ ਤੇ ਸਕਾਏ।
ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ, ਸ਼ਾਮ ਦੇ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਸੀਂ ਖਤਮ ਕਰ ਲੈਣਾ, ਮਾਰ ਲੈਣਾ।
ਸਕਲ ਵਸਤ ਕੋ ਆਨੈ ਛੀਨ।
ਉਹਨਾਂ ਨੂੰ ਮਾਰ ਕੇ ਜਿਹੜੀਆਂ ਅੱਜ ਮੱਖਣ ਸ਼ਾਹ ਤੇ ਹੋਰ ਗੁਰਸਿੱਖਾਂ ਨੇ ਵਸਤੂਆਂ ਚੜਾਈਆਂ ਸਾਰੀਆਂ ਸੀ ਖੋ ਖਜਲੇ ਆਉਣੀਆਂ।
ਸੋ ਤੁਮ ਤੇ ਸਭ ਹੀ ਵਿਦਹੀਨ।
ਗੁਰੂ ਤੇਗ ਬਹਾਦਰ ਸਾਹਿਬ ਤਾਂ ਸਭ ਤਰ੍ਹਾਂ ਕਰਕੇ ਤੇਰੇ ਨਾਲੋਂ ਬਿਲਕੁਲ ਹੀ ਘੱਟ। ਹਟੈ
ਅਸ ਤੋ ਫਿਕਰ ਧਾਰ ਹਮ ਰਹੇ
ਓਏ ਧੀਰ ਮਲ ਕਾਹਦਾ ਫਿਕਰ ਕਰਦਾ ਇਹ ਫਿਕਰ ਤਾਂ ਅਸੀਂ ਧਾਰ ਰਹੇ ਹਾਂ
ਭਲੋ ਆਪ ਕੋ ਜਿਮ ਹੋਏ ਚਾਹੇ
ਉਸ ਤਰ੍ਹਾਂ ਚਾਹੁੰਦੇ ਹੈ ਜਿਸ ਤਰ੍ਹਾਂ ਧੀਰ ਮਲ ਗੁਰੂ ਜੀ ਤੁਹਾਡਾ ਭਲਾ ਹੋਵੇ
ਨਾਹੇ ਤਾਂ ਅਬ ਜਸੂਸ ਜੋ ਆਵਾ
ਤਾਂ ਧੀਰ ਮਲ ਜੀ ਹੁਣੇ ਜਿਹੜਾ ਇਹ ਜੂਸ ਜੂਸ ਲਾਇਆ ਸੀ ਉਥੋਂ ਆਇਆ
ਵਹਿਰ ਗਯੋ ਤਿੰਨ ਆਨ ਸੁਨਾਵਾ
ਜਸੂਸ ਨੇ ਆ ਕੇ ਹੁਣੇ ਸੁਣਾਇਆ ਗੁਰੂ ਤੇਗ ਬਹਾਦਰ ਤਾਂ ਘੋੜੀ ਧਰ ਤੇ ਬਾਹਰ ਚਲਿਆ ਗਿਆ ਹੋਇਆ
ਜੇ ਹਮਰੇ ਢਿਗ ਮਗ ਕੋ ਆਏ
ਇਹ ਧੀਰ ਮਲ ਮੈਂ ਸੱਚ ਕਹਿਣਾ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਚਲਦੇ ਚਲਦੇ ਜਿਧਰਾ ਸਾਡਾ ਰਸਤਾ ਦੇ ਨੇੜੇ ਦੀ ਘੋੜ ਦੀ ਚੱਲ ਕੇ ਆਏ ਲੰਘੇ
ਬ੍ਰਿੰਦ ਤੁਫੰਗਾ ਦੇ ਚਲਵਾਏ
ਆਪਣੇ ਸੂਰ ਵੀਰਾਂ ਤੋਂ ਕਹਿੰਦੇ ਬਹੁਤੇ ਗੋਲੀਆਂ ਦੇ ਫਿਰ ਇਕੱਠੇ ਚਲਾ ਦਿਆਂਗੇ ਮਰਵਾ ਦਿਆਂਗੇ
ਇੱਕ ਗੁਲਕਾ ਲਾਗੈ ਮਰ ਰਹੇ
ਸੈਂਕੜੇ ਗੋਲੀਆਂ ਚੱਲੀਆਂ ਉਹਨਾਂ ਦੇ ਵਿੱਚੋਂ ਇੱਕ ਗੋਲੀ ਉਹਨਾਂ ਦੀ ਚੱਲ ਲੱਗ ਗਈ ਤੇ ਮਰ ਰਹਿਣਗੇ
ਬਹੁਤ ਲੱਗੇ ਕਿਉਂ ਜੀਵਨ ਲਹਿ
ਹੁਣ ਬਹੁਤੀਆਂ ਗੋਲੀਆਂ ਨੂੰ ਲੱਗ ਗਈਆਂ ਵਜੀਆਂ ਫਿਰ ਤਾਂ ਜਿਉਣਾ ਕਿਵੇਂ ਲੱਗ ਕਿਵੇਂ ਜਿਉਂਦੇ ਰਹਿ ਸਕਦੇ
ਇਮ ਕਹਿ ਤਿਆਰ ਸੁਬਟ ਕੁਛ ਕਰੇ
ਇਸ ਤਰ੍ਹਾਂ ਸੀਹੇ ਮਸੰਦ ਨੂੰ ਸਿਹੇ ਮਸੰਦ ਨੇ ਧੀਰ ਮਲ ਨੂੰ ਕਹਿ ਕੇ ਆਪਣੇ ਜਿਹੜੇ ਸੂਰਵੀਰ ਕੋਈ ਤਿਆਰ ਜੇ ਕਰ ਲਏ
ਕਸ ਕੈ ਕਮਰ ਭਏ ਤਹ ਖਰੇ
ਜਿੰਨੇ ਸੂਰਵੀਰ ਕਮਰ ਕਸੇ ਕਸ ਕੇ ਤਿਆਰ ਹੋ ਗਏ ਗੋਲੀਆਂ ਬਰੂਕਾਂ ਲੈ ਕੇ
ਜਬ ਆਵੇ ਇਤ ਦਿਸ਼ ਲਿਹ ਦੇਖ
ਸੂਰਵੀਰਾਂ ਨੂੰ ਕਹਿ ਰਿਹਾ ਵੀ ਜਦੋਂ ਤੁਸੀਂ ਇਸ ਤਰਫ ਆਇਆ ਤੇਗ ਬਹਾਦਰ ਸਾਹਿਬ ਦੇਖ ਲਵੋ
ਹੱਥੋਂ ਤੁਫੰਗੈ ਮਿਲ ਹੋ ਅਸੇਖ
ਸਾਰੇ ਮਿਲ ਕੇ ਤੁਸੀਂ ਬੰਦੂਕਾਂ ਵਿਚੋਂ ਕੁੱਠੀ ਫੈਰ ਮਾਰਦੇ ਕੁੱਠੀਆਂ ਗੋਲੀਆਂ ਚਲਾ ਦੇਣੀਆਂ ਉਹਨਾਂ ਦੇ ਉੱਪਰ
ਤਾਕ ਨਿਸ਼ਾਨੋ ਹਨ ਹੋ ਬਨਾਏ
ਬਣਾ ਸਵਾਰ ਕੇ ਕਹਿੰਦੇ ਨਿਸ਼ਾਨਾ ਤੱਕ ਕੇ ਫੇਰ ਮਾਰਿਓ ਤੁਸੀਂ
ਨਹ ਜੀਵਤ ਜਿਮ ਘਰ ਕੋ ਜਾਏ
ਵੀ ਸੂਰਵੀਰੋ ਜਿਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜਿਉਂਦਾ ਹੁਣ ਘਰ ਨੂੰ ਨਾ ਕਿਤੇ ਚਲਾ ਜਾਏ
ਦੁਸ਼ਟ ਮਸੰਦ ਸੁਬਿਧ ਕਰ ਐਸੇ
ਜਿਹੜਾ ਦੁਸ਼ਟ ਮਸੰਦ ਸੀ ਹੈ ਉਹਨੇ ਇਸ ਤਰ੍ਹਾਂ ਦਾ ਤਰੀਕਾ ਜਾ ਇਹੋ ਜਿਹਾ ਜੁਗਤੀ ਜੀ ਕਰਕੇ
ਧੀਰ ਮਲ ਕੇ ਢਿੱਗ ਹੋਏ ਵੈਸੇ
ਧੀਰ ਮਲ ਦੇ ਬਿਲਕੁਲ ਨੇੜੇ ਹੋ ਕੇ ਸਾਰੇ ਬਹਿ ਗਏ ਮਸੰਦ ਵੀ ਬਹਿ ਗਿਆ ਸੂਰਵੀਰ ਵੀ ਬੈਠ ਗਏ
ਕਹਿਤ ਭਇਓ ਮੈਂ ਸੁਣੀ ਦੁਪਹਿਰੇ
ਹਾਂ ਕਹਿਣ ਲੱਗਿਆ ਸੀ ਹਾਂ ਮਸੰਦ ਮੈਂ ਦੁਪਹਿਰ ਦੇ ਸਮੇਂ ਇਹ ਗੱਲ ਸੁਣੀ ਸੀ
ਨਿੰਦਰਾ ਬਸ ਪ੍ਰਿਅੰਕ ਪਰ ਠਹਿਰੇ
ਨੀਂਦ ਦੇ ਅਧੀਨ ਹੋ ਗਏ ਪਣ ਗੋਪੁਰ ਠਿਕ ਗਏ ਸੀ
ਗਾਇਓ ਨਾ ਮੈਂ ਤਾਂ ਬਕੀਨ ਵਿਚਾਰ
ਧੀਰ ਮਲ ਮੈਂ ਉਸ ਵੇਲੇ ਕਰਦੇ ਕੋ ਇਨ੍ਹਾਂ ਦੇ ਅੰਦਰ ਨਹੀਂ ਗਿਆ ਮੈਂ ਸੋਚ ਵਿਚਾਰ ਲਿਆ
ਪਰ ਹੈ ਔਰ ਅਬ ਦਿਵਸ ਮਜਾਰ
ਜਿੰਦਾ ਸਮੇਂ ਜੇ ਹੁਣ ਮਹਾਰਾਜ ਦੇ ਸੁੱਤਿਆਂ ਜਾ ਕੇ ਗੋਲੀ ਮਾਰੀ ਰੌਲਾ ਰੱਪਾ ਪੈ ਜਾਏਗਾ
ਕੋ ਜਾਣੈ ਜੋ ਕਿਆ ਹੋਏ ਜਾਏ
ਫਿਰ ਕੌਣ ਕੋਈ ਜਾਣਦਾ ਵੀ ਗੋਲੀ ਮਾਰ ਤੋਂ ਬਾਅਦ ਕੀ ਹੋ ਜਾਏਗਾ
ਜਾਂ ਤੇ ਸਮੇਂ ਸੁਲੀਨ ਬਚਾਏ
ਇਸ ਕਰਕੇ ਹੇ ਧੀਰ ਮਲ ਮੈਂ ਸਿਆਣਾ ਮਸੰਦ ਹੈ ਸਮੇਂ ਨੂੰ ਮੈਂ ਬਚਾ ਲਿਆ ਹੈ ਤੁਹਾਨੂੰ ਵੀ ਬਚਾ ਲਿਆ ਹੈ
ਇਹਾ ਤੁਫੰਗ ਜੇ ਲੱਗੇ ਨਾ ਕੋਏ
ਚਲੋ ਕਹਿੰਦੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਹਰੋਂ ਆਉਣਗੇ ਕੋਲ ਦੀ ਲੰਘਣਗੇ ਇੱਥੇ ਜਦੋਂ ਫੈਰ ਜੇ ਮਾਰੇ ਜੇ ਭਲਾ ਗੋਲੀ ਉਹਨਾਂ ਨੂੰ ਨਾ ਲੱਗੀ
ਪੁਨ ਪਹੁੰਚੇ ਘਰ ਮਹਿ ਜਹ ਹੋਏ
ਫਿਰ ਜਦੋਂ ਸ਼ਾਮ ਦੇ ਸਮੇਂ ਘਰ ਵਿੱਚ ਪਹੁੰਚ ਜਾਣਗੇ ਜਿੱਥੇ ਵੀ ਉਹ ਕਹਿੰਦੇ ਪਏ ਹੋਣਗੇ
ਇਮਕਾਰ ਮੰਤਰ ਬੈਠ ਮਿਲ ਰਹੇ
ਜਾ ਕੇ ਘਰੇ ਗੋਲੀ ਮਾਰ ਲਿਆਂਗੇ ਸ਼ਾਮ ਨੂੰ ਇਸ ਤਰ੍ਹਾਂ ਸਲਾਹ ਜੀ ਕਰਕੇ ਪੱਕੀ
ਗੁਰੂ ਉਡੀਕੈ ਪੰਥ ਲਹੇ
ਵੀਰ ਮਲ ਵੀ ਸਿਹਾ ਮਸੰਦ ਵੀ ਸੂਰਵੀਰ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਰੇ ਵੀ ਕਦੋਂ ਇਹ ਰਸਤੇ ਵੀ ਕੋਲ ਦੇ ਆ ਕੇ ਲੰਘਦੇ ਤੇ ਜਾਂਦੇ
ਇਤਨੇ ਮਹਿ ਸ੍ਰੀ ਤੇਗ ਬਹਾਦਰ
ਇੰਨੇ ਸਮੇਂ ਵਿੱਚ ਹੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ
ਬੜਵਾ ਪਰ ਓਡੇ ਸਿਰ ਚਾਦਰ
ਆਸ਼ੀਸ਼ ਤੇ ਚਾਦਰਾ ਜਾ ਲਿਆ ਹੈ ਤੇ ਕੁੜੀ ਉੱਪਰ ਉਪਰ ਸਵਾਰ ਹੋਏ ਹੋਏ ਨੇ।
ਸਹਿਜ ਸੁਭਾਇਕ ਆਵਨ ਕਰਹੀ,
ਹਾਂ ਸੁਤੇ ਸਵਾਵ ਆਪਣੀ ਮੌਜ ਵਿਚ ਆਉਣਾ ਕਰ ਰਹੇ ਹਨ।
ਹੱਥ ਵਿਖੇ ਬਾਗਾਨ ਉਲਰਹੀ,
ਹਾਂ ਹੱਥ ਵਿਚ ਜਿਹੜੀਆਂ ਬਾਗਾਂ ਜਿਹੀਆਂ ਉਹ ਤਾਨੂੰ ਚੁੱਕੀਆਂ ਹੋਈਆਂ ਆਪ ਜੀ।
ਤੇਜ ਤੁਰੰਗਨ ਹੋਤ ਥੰਭਾਵਤ,
ਜਿਹੜੀ ਘੋੜੀ ਹੈ ਕੋਈ ਤੇਜ ਹੋ ਰਹੀ ਹੈ, ਸਤਿਗੁਰੂ ਇਸ਼ਾਰੇ ਨਾਲੋਂ ਰੋਕ ਰਹੇ ਹਨ।
ਦੇ ਧੀਰਜ ਪੰਥ ਚਲਾਵਤ,
ਧੀਰਜ ਦੇ ਕੇ ਉਸ ਨੂੰ ਰਸਤੇ ਵਿਚ ਚਲਾ ਲਈ ਸਹਿਜ ਸਹਿਜ।
ਸੂਖਮ ਇਕ ਕਰ ਵਿਖੇ ਰੁਮਾਲ,
ਤੇਗ ਬਹਾਦਰ ਸਾਹਿਬ ਮਹਾਰਾਜ ਦੇ ਹੱਥਾਂ ਵਿਚ ਬਰੀਕ ਜੇ ਕੱਪੜੇ ਦਾ ਇਕ ਰੁਮਾਲ ਹੈ।
ਮੰਦ ਮੰਦ ਗਮਨਤ ਸੁਖ ਚਾਲ,
ਇਸ ਤਰ੍ਹਾਂ ਹੌਲੀ ਹੌਲੀ ਚਲਦੇ ਹੋਏ ਆਪ ਜੀ ਜਾ ਰਹੇ ਹਨ।
ਜਬ ਹੈ ਗ੍ਰਾਮ ਪ੍ਰਵੇਸ਼ੇ ਗੁਰ ਆਏ, ਜਬ ਹੈ ਗ੍ਰਾਮ ਪ੍ਰਵੇਸ਼ੇ ਗੁਰ ਆਏ,
ਇਸ ਵੇਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬਕਾਲੇ ਨਗਰ ਵਿਚ ਪ੍ਰਵੇਸ਼ ਹੋ ਆਏ।
ਛੁੱਟੀ ਤੁਫੰਗੈ ਸ਼ਬਦ ਉਠਾਏ,
ਆਏ ਧੀਏ ਮਲ ਦੇ ਸੂਰ ਵੀਰਾਂ ਵਿਚੋਂ ਕੱਠੀਆਂ ਬੰਦੂਕਾਂ ਚੱਲੀਆਂ ਹਨ ਤੇ ਬੜਾ ਭਾਰੀ ਆਵਾਜ਼ਾ ਹੋਇਆ।
ਤੁਪਕ ਤੜਾਕ ਅਚਾਨਕ ਸੁਣ ਕੇ,
ਚੰਚੇ ਚੀ ਜਿਹੜਾ ਬੰਦੂਕ ਦਾ ਕਹਿੰਦੇ ਤੜਾਕਾ ਜਾ ਹੋਇਆ ਸੁਣ ਕੇ, ਤਰੜ ਤਰੜ ਦੀ ਆਵਾਜ਼ ਜੀ ਹੋਈ ਸੁਣ ਕੇ।
ਤੇਜ ਤੁਰੰਗਨ ਭੀ ਡਰ ਗੁਣ ਕੈ,
ਜਿਹੜੀ ਗੁਰੂ ਮਹਾਰਾਜ ਦੀ ਸਵਾਰੀ ਵਾਲੀ ਘੋੜੀ ਆ ਕੋਈ ਡਰ ਜਾ ਵਿਚਾਰ ਕੋ ਆਪੇ ਤੇਜ ਹੋ ਗਈ।
ਤਬ ਸ੍ਰੀ ਸਤਿਗੁਰ ਬਾਗ ਉਠਾਈ,
ਉਸ ਵੇਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਬਾਗਾਂ ਏਕੋਤਾ ਨੂੰ ਚੁੱਕੀਆਂ।
ਦੇਖਤ ਤਿਸ ਦਿਸ਼ ਗਿਰਾ ਅਲਾਈ,
ਜਿਧਰੋਂ ਆ ਗੋਲੀਆਂ ਆਈਆਂ ਉਸ ਤਰਫ ਦੇਖ ਕੇ ਸਤਿਗੁਰੂ ਨੇ ਉਹ ਬਚਨ ਕਿਹਾ।
ਦੋਹਰਾ ਭਲੇ ਧੀਰ ਮਲ ਭਲੇ ਜੀ,
ਮਹਾਰਾਜ ਆਪਣੇ ਮੁਖੋ ਕਹਿੰਦੇ ਹੋ ਧੀਰ ਮਲ ਬੜੇ ਤੁਸੀਂ ਚੰਗੇ ਹੋ, ਧੀਰ ਮਲ ਜੀ ਤੁਸੀਂ ਬੜੇ ਭਲੇ ਹੋ।
ਭਲੇ ਧੀਰ ਮਲ ਧੀਰ,
ਧੀਰ ਕਹਿੰਦੇ ਤੀਜੀ ਵਾਰ, ਧੀਰ ਜਵਾਨ ਧੀਰ ਮਲ ਜੀ ਤੁਸੀਂ ਬੜੇ ਚੰਗੇ, ਜਾਣੀ ਵਿਅੰਗ ਵਚਨ ਨਾਲ ਕਹਿੰਦੇ ਤੁਸੀਂ ਬਹੁਤ ਮਾੜੇ ਹੋ ਗਏ, ਗੁਰੂ ਘਰ ਵਿਚ ਪੈਦਾ ਹੋ ਗਏ।
ਬਹੁਤ ਵਾਰ ਬੋਲੇ ਬਦਨ,
ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਖੋਂ ਬਹੁਤੀ ਵਾਰੀ ਇਹੀ ਬਚਨ ਬੋਲੇ ਵੀ ਧੀਰ ਮਲ ਜੀ ਤੁਸੀਂ ਬੜੇ ਚੰਗੇ ਹੋ ਗਏ, ਬਹੁਤ ਚੰਗੇ ਬਣ ਗਏ।
ਸ੍ਰੀ ਪ੍ਰਭ ਗੁਣੀ ਗਹੀਰ,
ਜੋ ਗੁਰੂ ਮਹਾਰਾਜ ਪਰਮੇਸ਼ਰ ਦਾ ਰੂਪ ਹੈ, ਗੁਣਾਂ ਦੇ ਗਹੀਰ ਸੁੰਦਰ ਹਨ, ਉਹੀ ਕਹੀ ਗਏ।
ਚੌਪਈ ਮੰਦ ਦੁਰਾਏ ਤੁਰੰਗਨ ਚੱਲੇ,
ਥੋੜੀ ਜੀ ਥੋੜੀ ਜੀ ਤੇਜ ਕਰਕੇ ਸਤਿਗੁਰੂ ਚੱਲੇ ਹਨ।
ਬੋਲਤ ਭਲੇ ਧੀਰ ਮਲ ਭਲੇ,
ਜਾਂਦੇ ਹੋਏ ਹੀ ਬੋਲੀ ਜਾਂਦੇ ਧੀਰ ਮਲ ਜੀ ਤੁਸੀਂ ਬੜੇ ਚੰਗੇ ਹੋ, ਤੁਸੀਂ ਬਹੁਤ ਹੀ ਚੰਗੇ ਹੋ।
ਆਪਣੇ ਸਦਨ ਪ੍ਰਵੇਸ਼ੇ ਜਾਏ,
ਬਸ ਇਸ ਤਰ੍ਹਾਂ ਕਹਿੰਦਿਆਂ ਕਹਿੰਦਿਆਂ ਸਤਿਗੁਰੂ ਤੇਗ ਬਹਾਦਰ ਸਾਹਿਬ ਆਪਣੇ ਘਰ ਦੇ ਵਿਚ ਜਾ ਪ੍ਰਵੇਸ਼ ਹੋਏ।
ਉਤਰ ਸੇਜ ਪਰ ਰਹੇ ਸੁਹਾਏ,
ਆ ਘੋੜੀ ਤੋਂ ਹੇਠਾਂ ਉਤਰ ਗਏ, ਸੋਹਣੀ ਸੇਜਾ ਉਪਰ ਸੋਭਨੀਕ ਹੋ ਗਏ।
ਚੌਪਈ ਚਿਤ ਮਹਿ ਚਿਤ ਹੈ ਦੋਹਰਾ, ਚਿਤ ਮਹਿ ਚਿਤ ਹੈ ਕੁਕਰਮ ਕੋ,
ਇਸ ਤਰ੍ਹਾਂ ਜਿਹੜਾ ਸੀਹਾ ਮਸੰਤ ਧੀਰ ਮਲ ਹੈ, ਚਿਤ ਵੀ ਜਿਹੜਾ ਖੋਟਾ ਕਰਮ ਨੂੰ ਸੋਚ ਰਹੇ ਹੈ।
ਜਥਾ ਧੀਰ ਮਲ ਕੀ,
ਇਸ ਤਰ੍ਹਾਂ ਧੀਰ ਮਲ ਤੇ ਸੀਹੇ ਮਸੰਤ ਨੂੰ ਕਰਿਆ ਹੈ, ਉਸ ਨੂੰ ਸਤਿਗੁਰੂ ਤੇਗ ਬਹਾਦਰ ਸਾਹਿਬ ਵਿਚਾਰ ਰਹੇ।
ਸੋਢੀ ਅਪਰ ਕਿਤੇ ਕਹੀ,
ਵਿਚਾਰਦੇ ਹਨ ਵੀ ਇਹ ਧੀਰ ਮਲ ਤੋਂ ਬਗੈਰ ਹੋਰ ਜਿੰਨੇ ਵੀ ਇਹ ਸੋਢੀ ਹਨ,
ਦਵੈਸ਼ ਬੁੱਧ ਮਹਿ ਪੀ,
ਸਾਰਿਆਂ ਦੀ ਜਿਹੜੀ ਬੁੱਧੀ ਹੈ ਦਵੈਸ਼ ਵਿਚ ਬੈਰ ਕਰਨ ਵਿਚ ਹੀ ਲੀਨ ਹੋ ਰਹੀ ਹੈ।
ਚੌਪਈ ਤਉ ਕਰਤ ਸਭ ਹਿਨ ਪਰ ਦਾਇਆ,
ਵੇਖ ਲੋ ਫੇਰ ਵੀ ਸਤਿਗੁਰੂ ਸਾਰਿਆਂ ਉਪਰ ਦਇਆ ਕਰ ਰਹੇ।
ਠਾਨਹਿ ਕ੍ਰੋਧ ਜ ਲੋਭੀ ਮਾਇਆ,
ਹੋਏ ਵਿਚਾਰ ਜਿਹੜੇ ਮਾਇਆ ਦੇ ਲੋਭੀ ਹੈ, ਉਹ ਕ੍ਰੋਧ ਕਰਦੇ
ਅੰਤਰ ਅੰਧੇ ਗਿਆਨ ਬਿਹੂਨੇ,
ਵਿਚਾਰ ਕਰਦੇ ਵੀ ਅੰਦਰੋਂ ਅੰਨੇ ਹੈ ਗਿਆਨ ਧੋਏ ਸਕਣੇ ਹਨ।
ਸ਼ਾਂਤੀ ਸਤ ਸੰਤੋਖ ਤੇ ਊਨੇ,
ਆ ਜਿਹੜੀ ਸ਼ਾਂਤੀ ਹੈ ਸੰਤੋਖ ਹੈ ਇਸ ਤੋਂ ਬਿਲਕੁਲ ਜੇ ਖਾਲੀ ਹਨ।
ਤਾਪ ਈਰਖਾ ਅਧਿਕ ਤਪਾਏ,
ਜਿੰਨੇ ਸੋਢੀ ਹਨ ਈਰਖਾ ਰੂਪੀ ਤਪਸ਼ ਨੇ ਬੜੇ ਤਪਾਏ ਹੋਏ ਔਖੇ ਕੀਤੇ ਹੋਏ।
ਪ੍ਰਭੂ ਨਾਮ ਬਿਨ ਕਿਉਂ ਸੁਖ ਪਾਏ,
ਵਿਚਾਰ ਦੇ ਪਰਮੇਸ਼ਰ ਦਾ ਨਾਮ ਦਾ ਸਹਾਰਾ ਨਹੀਂ ਲੈਂਦੇ, ਨਾਮ ਜਪਦੇ ਨੀ ਕਿਵੇਂ ਸੁਖ ਪਾਉਣਗੇ।
ਸਿੱਖਿਆ ਨਸ਼ੇਯ ਹੇਤ ਹਮ ਹੋਏ,
ਆਪ ਵਿਚਾਰ ਕਰਦੇ ਵੀ ਗੁਰਸਿੱਖਾਂ ਦੀ ਕਲਿਆਣ ਵਾਸਤੇ ਅਸੀਂ ਅਮਖਣ ਸ਼ਾਹ ਦੇ ਕਹਿਣ ਕਰਕੇ ਪ੍ਰਗਟ ਹੋ ਗਏ।
ਸਹਿ ਨਾ ਸਕਹਿ ਮੂਰਖ ਮਤ ਜੋਏ,
ਜਿਹਨੇ ਸੋਢੀ ਮੂਰਖ ਮਤ ਵਾਲੇ ਦੇਖ ਦੇਖ ਕੇ ਸਾਨੂੰ ਸਹਾਰਦੇ ਨੀ।
ਜਾਨ ਭਵਿਖਿਅਤ ਕੋ ਬਿਰਤਾਤ,
ਆਉਣ ਵਾਲੇ ਸਮੇਂ ਦਾ ਸਾਰਾ ਪ੍ਰਸੰਗ ਜਾਣ ਕੇ,
ਬੈਠੇ ਮਨ ਧਰੇ ਔਰ ਸ਼ਾਂਤ,
ਹਿਰਦੇ ਵਿੱਚ ਸ਼ਾਂਤੀ ਧਾਰ ਕੇ ਬਿਲਕੁਲ ਚੁੱਪ ਚਾਪ ਹੋ ਕੇ ਭੋਰੇ ਵਿੱਚ ਬੈਠੇ ਸੀ।
ਪਿਖ ਜਸੂਸ ਨੇ ਏਕਲ ਲਹੇ,
ਹਾਂ ਉਧਰ ਕਹਿੰਦੇ ਜਿਹੜਾ ਜਸੂਸ ਹੈ ਉਸਨੇ ਮਹਾਰਾਜ ਹੁਣ ਇਕੱਲੇ ਐਸੇ ਜਾਣ ਕੇ,
ਕੋ ਇੱਕ ਦਾਸ ਪਾਸ ਜਿਨ ਅਹੇ,
ਆ ਕੇ ਖਬਰ ਦਿੱਤੀ ਹੈ ਵੀ ਇੱਕ ਦਾ ਕੋਈ ਦਾਸ ਉਹਨਾਂ ਦੇ ਕੋਲ ਹੁਣ ਘਰ ਵਿੱਚ ਹੀ ਆ ਗਏ।
ਗਯੋ ਉਤਾਇਲ ਕਰਤ ਬਿਲੰਦ,
ਉਸੇ ਵੇਲੇ ਜਿਹੜਾ ਸਿੰਹਾ ਮਸੰਦ ਹੈ ਬੜੀ ਕਾਹਲੀ ਕਰਦਾ ਤੇਜ਼ੀ ਕਰਦਾ ਗਿਆ।
ਤੀਰ ਮਲ ਆਰ ਜਹਾ ਮਸੰਦ,
ਜਿੱਥੇ ਤੀਰ ਮਲ ਹੈ ਤੇ ਹੋਰ ਮਸੰਦ ਹਨ।
ਸੁਧ ਦੀਨਸ ਏ ਕਾਂਕੀ ਆਹੇ,
ਜਸੂਸ ਨੇ ਜਾ ਕੇ ਖਬਰ ਦਿੱਤੀ ਹੈ ਵੀ ਇਸ ਵੇਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਘਰ ਦੇ ਵਿੱਚ ਬਿਲਕੁਲ ਇਕੱਲੇ ਹੀ ਹੈ।
ਆਨ ਵਹਿਰ ਤੇ ਅਬ ਹੀ ਬਹੇ,
ਹੁਣੇ ਬਾਹਰੋਂ ਆਏ ਹੈ ਤੇ ਬੈਠੇ ਹਨ ਇਕੱਲੇ।
ਤਬ ਮਸੰਦ ਲੈ ਕਰ ਭੱਟ ਬ੍ਰਿੰਦ,
ਸੇਵੜੇ ਜਿਹੜਾ ਇਹ ਸਿੰਹਾ ਮਸੰਦ ਸੂਰਵੀਰਾਂ ਨੂੰ ਨਾਲ ਲੈ ਕੇ,
ਚੱਲ ਤਿਓ ਭਏ ਕੁਸੌਨ ਬਿਲੰਦ,
ਚੱਲਿਆ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਵੱਲ ਨੂੰ। ਰਸਤੇ ਵਿਚ ਮਾੜੇ ਕੁਸਗਨ ਹੋਏ ਸਾਨੂੰ,
ਛੀਕ ਦਾਹਨੇ ਦਿਸ਼ ਮਹਿ ਹੋਈ,
ਆਹ ਕਹਿੰਦੇ ਸੱਜੇ ਤਰਫੋਂ ਛਿੱਕ ਵੱਜੀ ਹੈ ਇਸ ਤਰ੍ਹਾਂ।
ਸਨਮੁਖ ਪੌਣ ਧੂਰ ਮੁਖ ਗੋਈ,
ਸਾਹਮਣੇ ਬੜੀ ਤਿੱਖੀ ਹਵਾ ਚੱਲੀ ਜਿਸ ਤੇ ਨਾ ਮਿੱਟੀ ਘੱਡਾ ਉੱਡ ਕੇ ਦਾ ਮੂੰਹ ਜਾ ਭਰ ਗਿਆ, ਇੱਕ ਸਗਨ ਹੋਇਆ।
ਬਾਮ ਬਿਲੋਚਨ ਫਰਕਨ ਲਾਗਾ,
ਜਿਹੜਾ ਸਿੰਹਾ ਮਸਾਂ ਇਹਦਾ ਖੱਬਾ ਨੇਤਰ ਜਾ ਕਹਿੰਦੇ ਫਰਕਣ ਲੱਗਿਆ।
ਘਟ ਫੂਟਿਓ ਇੱਕ ਆਵਤ ਆਗਾ,
ਅੱਗੇ ਨੂੰ ਆ ਰਿਹਾ ਸਾਹਮਣੇ ਤੋਂ ਇੱਕ ਕਹਿੰਦੇ ਭਰਾ ਘੜਾ ਘੜਾਇਆ, ਜਿਹੜਾ ਘੜਾ ਟੁੱਟ ਫੁੱਟ ਗਿਆ, ਇੱਕ ਸਗਨ ਹੋਇਆ ਇਹ ਵੀ।
ਧੀਰ ਮਲ ਤਬ ਕੀਨ ਹਟਾਵ,
ਇਹੋ ਜਿਹੇ ਇੱਕ ਸਗਨ ਵੇਖ ਕਰਕੇ ਧੀਰ ਮਲ ਨੇ ਸੀਹੇ ਮਸੰਦ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ।
ਠਹਿਰ ਘਟੀ ਇੱਕ ਮੈਂ ਕਰ ਜਾਵਨ,
ਵੀ ਇੱਕ ਘੜੀ ਠਹਿਰ ਜਾ ਕੁਸੰਗਨ, ਬਾਲੇ ਮਾਲੇ ਹੋ ਗਏ ਅਤੇ ਫੇਰ ਤੂੰ ਜਾਈ।
ਨੀਕੀ ਬਾਤ ਨਹੀਂ ਕੁਛ ਹੋਈ,
ਵੀ ਜਦੋਂ ਇਧਰ ਨੂੰ ਜਾਣ ਲੱਗੇ ਸੀ ਰਸਤੇ ਚੰਗੀ ਗੱਲ ਨੀ ਹੋ ਰਹੀ, ਕੁਸੰਗਨ ਦੇਖੇ ਜਾ ਰਹੇ।
ਬਨ ਹੈ ਬਿਪਰ ਜੈ ਕਹਿ ਨਾ ਕੋਈ,
ਜੇ ਉਲਟੀ ਗੱਲ ਨਾ ਹੋ ਜਾਏ ਕੋਈ ਸਾਨੂੰ ਨਾ ਫਿਰ ਮਾੜਾ ਮਾੜਾ ਆਖੇ।
ਦ੍ਰਿੜ ਨਹਿ ਹਟਾਹਿਓ ਜਾਏ ਮਨ ਮੇਰਾ,
ਸੀਹੇ ਮਸੰਦ ਮੇਰਾ ਜਿਹੜਾ ਮਨ ਟਿਆ ਜਾਂਦਾ, ਮਨ ਹੁਣ ਕਹਿੰਦੇ ਦ੍ਰਿੜਦਾ ਨੀ, ਭਗਤਾ ਪੱਕਾ ਨੀ ਹੁੰਦਾ।
ਹੱਥ ਹੋਵਤ ਉਤਸਾਹ ਬਡੇਰਾ,
ਮਨ ਦਾ ਜਿੰਨਾ ਵੀ ਉਰਸ਼ਾ ਜਾ ਬਿਲਕੁਲ ਖਤਮ ਹੁੰਦਾ ਹੀ ਜਾ ਰਿਹਾ।
ਹਿਰਦੇ ਸਮਝ ਕਰ ਕਾਰਜ ਕਰਨੋ,
ਸਿਆਣੇ ਕਹਿੰਦੇ ਆ ਹਿਰਦੇ ਵਿੱਚ ਸਮਝ ਕਰਕੇ ਕੰਮ ਕਰਨਾ ਚਾਹੀਦਾ।
ਤੇਹ ਐਸ਼ਵਰਜ ਨਾ ਹੋਵਤ ਹਰਨੋ,
ਇਹ ਉਸ ਪੁਰਜ ਦਾ ਜਿਹੜਾ ਧਨ ਪਦਾਰਥ ਨਾਸ਼ ਨਹੀਂ ਹੁੰਦਾ, ਜਿਹੜਾ ਸਮਝ ਕਰਕੇ ਇਹਦੇ ਵਿਚ ਫੇਰ ਕੰਮ ਕਰਦਾ ਹੁੰਦਾ।
ਧੀਰ ਮਲ ਕਹਿ ਧੀਰ ਤਰੀਜੈ,
ਧੀਰ ਮਲ ਤੋਂ ਸੁਣ ਕੇ ਇਹ ਜਿਹੜਾ ਸਿੰਹਾ ਮਸੰਦ ਕਹਿੰਦਾ ਉਹ ਤੂੰ ਮਾੜਾ ਮੋਟਾ ਧੀਰਜ ਧਾਰ,
ਕੌਣ ਸਹਾਇਕ ਤੇਹ ਪਰ ਖੀਜੈ,
ਇੱਕ ਸਗਨ ਸਗਨ ਕਰੀ ਜਾਣਾ ਉਹਨਾਂ ਦੇ, ਕਹਿੰਦੇ ਕੌਣ ਉਹਨਾਂ ਦੀ ਸਹਾਇਤਾ ਮਰਦ ਕਰਨ ਵਾਲਾ ਹੈਗਾ।
ਸੁਣ ਮਸੰਦ ਨਹਿ ਮਾਨੀ ਬਾਤ,
ਨਿਰਮਲ ਦੀ ਗੱਲ ਸੁਣ ਕੇ ਖੋਟੇ ਮਸੰਦ ਨੇ ਬਿਲਕੁਲ ਮੰਨੀ ਹੀ ਨਹੀਂ।
ਕਹਿਣ ਲੱਗਿਓ ਤੁਮ ਕਿਉਂ ਡਰ ਪਾਤ,
ਕਹਿਣ ਲੱਗਿਆ ਜਾਂਦੇ ਅਸੀਂ ਉਹਨਾਂ ਨੂੰ ਮਾਰਨ ਲਈ, ਤੁਸੀਂ ਇੱਥੇ ਕਿਉਂ ਬੈਠੇ ਡਰੀ ਜਾਂਦੇ।
ਮੱਖਣ ਸਿੱਖ ਦੂਰ ਹੈ ਡੇਰਾ,
ਬਾਕੀ ਕਾਹਦਾ ਡਰਨਾ, ਜਿਹੜਾ ਮੱਖਣ ਸ਼ਾਹ ਹੈ ਉਹਦਾ ਡੇਰਾ ਤੰਬਾ ਤਾਂ ਇੱਥੋਂ ਬਹੁਤ ਦੂਰ ਹੈ।
ਕਿਸ ਨਹਿ ਬੋਲਣ ਦਿਓ ਉਚੇਰਾ,
ਅਸੀਂ ਸਿੱਧੇ ਜਾ ਕੇ ਉੱਥੇ ਹੱਲਾ ਬੋਲ ਕੇ ਬਹਿ ਜਾਣਾ, ਕਿਸੇ ਦਾਸ ਦਾਸੀ ਨੂੰ ਉੱਚੀ ਅਸੀਂ ਬੋਲਣ ਨਹੀਂ ਦੇਣਾ।
ਅਪਰ ਨ ਤਹਾ ਸਹਾਇਕ ਕੋਈ,
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਮੱਖਣ ਸ਼ਾਹ ਤੋਂ ਬਗੈਰ ਤਾਂ ਹੋਰ ਸਹਾਇਤਾ ਕਰਨ ਵਾਲਾ ਹੀ ਨਹੀਂ ਹੈ।
ਕਿਹ ਸੋ ਮਿਲ ਹੈ ਨਾ ਬੋਲੈ ਸੋਈ,
ਕਿਉਂਕਿ ਤੂੰ ਜਾਣਦੇ ਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨਾ ਕਿਸੇ ਨਾਲ ਮਿਲਦੇ ਹੈ ਨਾ ਕਿਸੇ ਨਾਲ ਬੋਲਦੇ ਚੱਲਦੇ।
ਨਿਤ ਰਹਿਤ ਉਨ ਮਤ ਮਹਾਨਾ,
ਹਮੇਸ਼ਾ ਜਿਵੇਂ ਦਵਾਨੇ ਮਸਤਾਨੇ ਹੁੰਦੇ ਇਸ ਤਰ੍ਹਾਂ ਹੋ ਕੇ ਰਹਿੰਦੇ।
ਨਹਿ ਸਨੇਹ ਕਿਸ ਹੂੰ ਸੋ ਠਾਨਾ,
ਕਿਸੇ ਸਿੱਖ ਸੇਵਕ ਨਾਲੋਂ ਭੋਰਾ ਮਾਤਰ ਵੀ ਪ੍ਰੇਮ ਪਿਆਰ ਨਹੀਂ ਕਰਦੇ।
ਤੁਮ ਨਚਿੰਤ ਬੈਠੇ ਰਹੋ ਡੇਰੇ,
ਤੀਰਮਲ ਗੁਰੂ ਜੀ ਤੁਸੀਂ ਬੇਫਿਕਰ ਹੋ ਕੇ ਆਪਣੇ ਡੇਰੇ ਵਿਚ ਬੈਠੇ ਰਹੋ।
ਸਕਲ ਭਾਰ ਇਹ ਹੈ ਸਿਰ ਮੇਰੇ,
ਗੁਰੂ ਤੇਗ ਬਹਾਦਰ ਨੂੰ ਮਾਰਨ ਦਾ ਜਿਹੜਾ ਭਾਰ ਹੈ ਇਹ ਸਾਰਾ ਮੇਰੇ ਸਿਰ ਤੇ ਹੀ ਆਉਣਾ।
ਕਾਰਜ ਸੁਧਰੈ ਤਾਂ ਹੋਏ ਤੇਰਾ,
ਗੁਰੂ ਤੇਗ ਬਹਾਦਰ ਨੂੰ ਅਸੀਂ ਮਾਰ ਲਿਆ, ਕੰਮ ਸੁਧਰ ਗਿਆ ਤੇ ਤੇਰਾ ਹੀ ਸੁਧਰ ਹੋਏ, ਤੇਰਾ ਹੀ ਕੰਮ ਹੋ ਜਾਏਗਾ।
ਬਿਗੜੈ ਹਮ ਮਾਰ ਹੈ ਇਸ ਬੇਰਾ,
ਭਲਾ ਕੰਮ ਬਿਗੜ ਜਾਏਗਾ ਤੇ ਸਾਡਾ ਇਹਦੇ ਵਿਚ ਕਹਿੰਦੇ ਬਿਗੜੇਗਾ, ਅਸੀਂ ਮਰਾਂਗੇ।
ਇਮ ਕਹਿ ਸਨਦ ਬਧ ਭਟ ਹੇਰ,
ਇਸ ਤਰ੍ਹਾਂ ਕਹਿੰਦੇ ਕਹਿ ਕੇ ਆਪਣੇ ਸੂਰਬੀਰਾਂ ਨੂੰ ਤਿਆਰ ਪ੍ਰਤਿਆਰ ਵੇਖ ਕੇ,
ਆਪਣਾ ਸਾਥ ਹਿਤ ਲੀਨ ਸਟੇਰ,
ਬੁਲਾ ਬੁਲਾ ਕੇ ਆਪਣੇ ਨਾਲ ਉਹਨਾਂ ਸੂਰਬੀਰਾਂ ਨੂੰ ਲੈ ਲਿਆ ਮਸੰਦ ਨੇ।
ਸੌ ਤੁਫੰਗ ਲੱਛ ਹੱਤ ਨੇ ਹਾਰ,
ਸੌ ਬੰਦੂਕਾਂ ਵਾਲੇ ਜਿਹੜੇ ਸੂਰਬ ਨਿਸ਼ਾਨੇ ਤੇ ਮਾਰਨ ਵਾਲੇ,
ਤੇਹ ਸੋ ਭਨਿਓ ਸਮੀਪ ਹਕਾਰ,
ਉਹਨਾਂ ਸੂਰਬੀਰਾਂ ਨੂੰ ਕਹਿੰਦੇ ਕੋਲ ਸੱਦ ਕੇ ਕਿਹਾ ਇਸ ਮਸੰਦ ਨੇ,
ਜਬ ਹੈ ਨਿਕਟ ਹੋਏ ਤਿੰਨ ਕੇ ਜਾਏ,
ਜਦੋਂ ਆਪਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਿਲਕੁਲ ਨੇੜੇ ਹੋ ਜਾਵਾਂ।
ਹੱਤ ਹੋ ਤਾਕ ਕਰ ਤੁਪਕ ਬਣਾਏ,
ਅਸੀਂ ਵੀ ਸਾਰਿਆਂ ਨੇ ਬਣਾ ਸਵਾਰ ਕੇ ਨਿਸ਼ਾਨਾ ਤੱਕ ਕੇ ਗੋਲੀਆਂ ਮਾਰਨੀਆਂ ਹਨ।
ਹੋਏ ਜੋ ਪਿਛਾਰੀ ਸਭ ਸਹਿਲੇ,
ਗੋਲੀ ਮਾਰ ਤੋਂ ਬਾਅਦ ਜੋ ਹੋਗੀ ਉਹ ਸਭ ਕੁਛ ਸਰੀ ਸਹਾਰ ਲਾਂਗੇ।
ਇੱਕ ਵਾਰ ਤੇਹ ਕੋ ਹੱਥ ਦੇ,
ਇੱਕ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਸੀਂ ਬਿਲਕੁਲ ਮਾਰ ਦੇਣਾ ਹੀ ਦੇਣਾ।
ਸੰਗ ਪੱਚੀ ਸਕ ਭੱਟ ਲੈ ਚੱਲਿਓ,
ਕਹਿ ਕੇ ਜਿਹੜੇ ਸੌ ਸੂਰਵੀਰ ਸੀ ਉਹਨਾਂ ਵਿਚੋਂ ਜਿਹੜੇ ਖਾਸ ਖਾਸ 25 ਕੁ ਸੂਰਵੀਰ ਉਹਨਾਂ ਨੂੰ ਲੈ ਕੇ ਚੱਲਿਆ ਇਹ ਦੁਸ਼ਟ ਮਸਾ।
ਕੇਤਿਕ ਦਾਸਨ ਕੋ ਗਨ ਮਿਲਿਓ,
ਕੁਝ ਕੁ ਜਿਹੜੇ ਇਹਦੇ ਘਰ ਦੇ ਦਾਸ ਸੀ ਉਹ ਵੀ ਇਹਦੇ ਨਾਲ ਮਿਲ ਮੁੜ ਗਏ।
ਕੁਸ਼ਨ ਠਾਨੇ ਗਮਨ ਕਰਨ ਤੇ,
ਕਹਿੰਦੇ ਚੁੱਪ ਧਾਰ ਕੇ ਚੱਲਣਾ ਕਰ ਰਹੇ,
ਚਲਤੇ ਤੂਰਨ ਕਦਮ ਉਠੰਤੇ,
ਚਲਦੇ ਹੋਏ ਜਿਹੜੇ ਕਦਮ ਹੈ ਛੇਤੀ ਚੁੱਕ ਰਹੇ ਹਨ।
ਸਤਿਗੁਰ ਕੇ ਘਰ ਪਹੁੰਚੇ ਜਾਏ,
ਗਲਕੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਘਰ ਗੁਰਦੁਆਰਾ ਬਣਿਆ ਉੱਥੇ ਜਾ ਪਹੁੰਚੇ ਹਨ।
ਇੱਕ ਬਾਰ ਪਰੇ ਅਰ ਰਾਏ,
ਸੀਹ ਮਸੰਦੇ ਸੂਰ ਇੱਕੋ ਵਾਰੀ ਹੱਲਾ ਬੋਲ ਕੇ ਰਹਿਣ ਨੀ ਦੇਣਾ, ਮਾਰ ਲੈਣਾ ਗੁਰੂ ਨੀ ਉਹ ਪੈ ਗਏ ਹਨ।
ਕੇਤੇ ਕਹੋਤੇ ਜੋ ਮਾਨਵ ਪਾਸ,
ਕੁਝ ਕੁ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਹਜੂਰੀ ਵਿਚ ਸਿੱਖ ਸੇਵਕ ਪਾਸ ਬੈਠੇ ਸੀ।
ਕਿਆ ਹੈ ਕਿਆ ਹੈ ਕਹ ਹੈ ਆਵਾਸ,
ਘਰ ਵਿਚ ਬੈਠੇ ਵੀ ਆ ਕਿਆ ਹੋ ਰਿਹਾ ਕੀ ਹੋ ਰਿਹਾ ਹੈ ਕਹਿਣ ਲੱਗੇ ਹਨ।
ਮਾਰ ਮਾਰ ਕਰ ਆਨ ਪਰੇ ਹੈ,
ਇਹਨੇ ਨੂੰ ਮਾਰ ਲੋ ਮਾਰ ਲੋ ਕਹਿੰਦੇ ਆ ਪਏ ਹਨ।
ਔਚਕ ਪੌਰ ਮਝਾਰ ਬਰੇ ਹੈ,
ਬਚਨ ਚੇਤੀ ਜਿਹੜਾ ਘਰ ਦਾ ਦਰਵਾਜਾ ਉਹਦੇ ਵਿਚ ਦੀ ਵੜ ਗਏ ਧਸ ਗਏ ਹਨ।
ਹੱਥੋ ਹੱਥੀ ਗਹਿਲੀ ਨਸਕੇਈ,
ਜਿਹੜੇ ਕੋਈ ਗੁਰੂ ਮਹਾਰਾਜ ਦੇ ਕੋਲ ਦਾਸ ਬੈਠੇ ਉਹਨਾਂ ਨੂੰ ਕਹਿੰਦੇ ਹੱਥੋ ਹੱਥੀ ਫੜ ਲਿਆ।
ਰੌਰ ਮਚਿਓ ਦੋਨਾਂ ਦੇਸ਼ ਤੇ, ਤੇਈ
ਦੋਹਾਂ ਤਰਫਾਂ ਤੋਂ ਬੜਾ ਭਾਰੀ ਰੌਲਾ ਰੱਪਾ ਮਚ ਗਿਆ।
ਸਮੁਖ ਭਏ ਕੇਤੇ ਕਿਤਾਬ ਹੇਰੇ
ਹਾਂ ਉਸ ਵੇਲੇ ਕੁਝ ਕਾ ਤੱਕ ਕੇ ਕੁਝ ਸਾਹਮਣੇ ਜੇ ਹੋਏ
ਸਤ ਹੋ ਬੰਦੂਕ ਮਸੰਦ ਸੁਟੇਰੇ
ਉਧਰ ਜਿਹੜਾ ਮਸੰਦ ਹੈ ਸੂਰਵੀਰਾਂ ਨੂੰ ਕਹਿੰਦਾ ਗੋਲੀ ਦਾ ਫੈਰ ਮਾਰੋ ਹੁਣ
ਤਤ ਛਿਨ ਤਿਸਨੇ ਤਾਕ ਚਲਾਈ
ਇੱਕ ਸੂਰਵੀਰ ਨੇ ਕਹਿੰਦੇ ਤੱਕ ਨਿਸ਼ਾਨਾ ਬੜੀ ਛੇਤੀ ਗੋਲੀ ਚਲਾ ਦਿੱਤੀ
ਸਤਿਗੁਰ ਕੇ ਸਿਰ ਕਹ ਚੱਲ ਆਈ
ਉਹ ਜਿਹੜੀ ਗੋਲੀ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਵੱਲ ਨੂੰ ਆਈ
ਕਰ ਹੰਕਾਰ ਦੀਨ ਸੋ ਟਾਰੀ
ਤੇਗ ਬਹਾਦਰ ਸਾਹਿਬ ਜੀ ਨੇ ਹੁੰਗਾਰਾ ਜਾ ਮੁਖੋਂ ਬੋਲ ਕੇ ਉਹਨੂੰ ਟਾਲ ਦਿੱਤਾ ਹੈ
ਮਸਤਕ ਚਾਟਤ ਗਿਰੀ ਅਗਾਰੀ
ਤੇਰੀ ਗੋਲੀ ਮੱਥੇ ਨੂੰ ਚਟਦੀ ਹੋਈ ਅੱਗੇ ਨੂੰ ਲੰਘ ਗਈ ਹੈ
ਕੁਛ ਕੁ ਚਮਰ ਗੁਲਕਾ ਲੇ ਫਾਰਾ
ਹਾਂ ਕੁਝ ਕੁ ਜਿਹੜਾ ਉਹ ਮੱਛੇ ਦਾ ਮਾਸ ਜਾ ਗੋਲੀ ਨੇ ਲੈ ਕੇ ਪਾੜ ਦਿੱਤਾ ਛਿਲ ਦਿੱਤਾ
ਰੁਦਰ ਅਲਪ ਸਰਵਿਓ ਤੇ ਸਬਾਰਾ
ਇਸ ਤਰ੍ਹਾਂ ਮਸਤਕ ਜੇ ਜਿੱਥੇ ਉਹ ਥੋੜਾ ਜਿਹਾ ਉਹ ਮਾਸ ਵਿਚ ਲੱਗਿਆ ਹੈ ਗੋਲੀ ਦਾ ਫੈਰ ਉਸਨੇ ਕਹਿੰਦੇ ਮਾਸ ਛਿਲਣ ਕਰਕੇ ਉਹਦੇ ਵਿਚੋਂ ਲਹੂ ਨਿਕਲਣ ਲੱਗ ਪਿਆ
ਦੇਖ ਦਾਸ ਭੈ ਮਾਨ ਕਨੇਰੇ
ਖੂਨ ਨਿਕਲ ਦੇਖਦਾ ਗੁਰੂ ਘਰ ਦੇ ਦਾਸ ਬੋਧ ਭੈ ਵਿਚ ਹੋ ਗਏ
ਹਾਹਾਕਾਰ ਕੀਨ ਬਹੁ ਤੇਰੇ
ਸਾਰਿਆਂ ਨੇ ਵੀ ਹਾਲ ਦੁਹਾਈ ਮਚਾਈ ਹੈ ਵੀ ਇਹ ਬਹੁਤ ਮਾੜੇ ਹੈ ਬਹੁਤ ਮਾੜੇ ਹਨ
ਕਿਤਕ ਤਰਜ ਕਰ ਦੂਰ ਹਟਾਏ
ਹਾਜਰਾ ਸੀਆ ਮਸੰਦ ਇਹਦੇ ਸੂਰ ਵੀਰਾਂ ਨੇ ਕਈ ਦਾਸਾਂ ਨੂੰ ਤਾੜ ਕੇ ਪਿੱਛੇ ਹਟਾ ਦਿੱਤਾ
ਕਿਤਕ ਗਹਿ ਕਰ ਦਾਸ ਬਿਠਾਏ
ਕਈਆਂ ਨੂੰ ਫੜ ਫੜ ਕੇ ਨੂੜ ਨੂੜ ਕੇ ਦਾਸਾਂ ਨੂੰ ਬਿਠਾ ਵੀ ਚੁੱਪ ਕਰ ਜਾਓ ਨਹੀਂ ਤਾਂ ਮਾਰਾਂਗੇ ਗੋਲੀ
ਸਭ ਦੀ ਨਾਰ ਸੋ ਧਰੀ ਅਗਾਰੀ
ਆਇਓ ਕਹਿ ਕੇ ਜਿੰਨੀਆਂ ਇੱਥੇ ਕਹਿੰਦੀਆਂ ਮੋਹਰਾਂ ਅੱਗੇ ਰੱਖੀਆਂ ਪਈਆਂ ਸਨ
ਲਈ ਉਠਾਏ ਵਸਤ ਗਨ ਸਾਰੀ
ਹੋਰ ਜਿਹੜੇ ਕੋਈ ਗਹਿਣੇ ਐ ਕੱਪੜੇ ਐ ਸਾਰੀਆਂ ਵਸਤੂਆਂ ਇਹਨਾਂ ਨੇ ਚੁੱਕ ਲਈਆਂ
ਕੇਤੇ ਕੋ ਕਰ ਤਲ ਤੇ ਮਾਰਾ
ਹਾਂ ਕਈ ਦਾਸਾਂ ਨੂੰ ਹੱਥਾਂ ਦੇ ਤਲੀਆਂ ਨਾਲ ਜਾਣੀ ਥੱਪੜ ਜੇ ਮਾਰੇ
ਖੜਗ ਮੁਸ਼ਟ ਤੇ ਕੋਏ ਪ੍ਰਹਾਰਾ
ਕਈਆਂ ਨੂੰ ਕਿਤੇ ਗੇ ਜਿਹੜੇ ਮੁੱਠੇ ਜੇ ਉਹਨਾਂ ਨਾਲ ਮਾਰਿਆ ਹੈ
ਜੋ ਮੁਖ ਬੋਲੇ ਮਾਰੇ ਹੈ ਤਾਹੀ
ਜਿਹੜਾ ਕੋਈ ਦਾਸ ਮੁਖੋਂ ਮਾਰਦਾ ਉਹਦੇ ਤੇ ਗੇ ਦਾ ਮੁੱਠਾ ਜਾ ਮਾਰ ਦੇ
ਕਰਤ ਆਪਣੋ ਬਲ ਗਰ ਬਾਹੀ
ਅਹੰਕਾਰ ਕਰਕੇ ਆਪਣਾ ਬਲ ਜਾ ਦਿਖਾਉਣਾ ਕਰਦੇ
ਵਸਤ ਸਦਨ ਕੀ ਪੂਰਬ ਜੇਈ
ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਦੇ ਵਿਚ ਪਹਿਲਾਂ ਕੋਈ ਵਸਤੂ ਵੀ ਪਈ ਹੋਈ ਸੀ
ਕਰ ਬਲ ਛੀਨ ਲੀਨ ਸਭ ਤੇ
ਸੀਹੇ ਮਸੰਦ ਨੇ ਆਪਣਾ ਬਲ ਦਿਖਾ ਕੇ ਸਾਰੀ ਖੋਹ ਲਈ ਲੁੱਟ ਪੁੱਟ ਲਈ ਹੈ
ਵਸਤਰ ਉਪਾਇਨ ਕੇ ਜੇ ਆ
ਜਿਹੜੇ ਕੋਈ ਭੇਟਾ ਦੇ ਬਸਤਰ ਆਏ ਸਨ
ਬੰਦੇ ਭਾਰ ਤੁਰਤ ਉੱਠ ਵਾਏ
ਪੰਡਾਂ ਜੀਆਂ ਬਣਾ ਕੇ ਝਟਪਟ ਦਾਸਾਂ ਦੇ ਸਿਰਾਂ ਤੇ ਚੁਕਵਾ ਲਈਏ
ਸੰਖ ਚਮਰ ਸਭ ਹਰੇ ਤਿਨਹੋ ਨੇ
ਉਹਨਾਂ ਨੇ ਕਹਿੰਦੇ ਹੋਰ ਤਾਂ ਕੀ ਇੱਥੋਂ ਤਿਕ ਨਿਗਰ ਗਏ ਚੌਰ ਵੀ ਚੁੱਕ ਲਿਆ ਸੰਖ ਵੀ ਚੁੱਕ ਲਿਆ
ਪਾਪ ਕਰਮ ਕੋ ਕਰਿਓ ਜਿਨਹੋ ਨੇ
ਇਹਨਾਂ ਨੇ ਕਹਿੰਦੇ ਪਾਪ ਰੂਪ ਹੀ ਕਰਮ ਕੀਤਾ ਹੈ
ਤਬ ਦੁਰਾਤਮਾ ਕਹਿਤ ਮਸੰਦ
ਉਸ ਵੇਲੇ ਭੈੜੇ ਮਨ ਵਾਲਾ ਜਿਹੜਾ ਸੀਹਾ ਮਸੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗਿਆ
ਗੁਰਤਾ ਕੋ ਡਸਾਏ ਮਸਨੰਦ
ਤੂੰ ਐਵੇਂ ਗੁਰਤਾ ਗੱਦੀ ਦਾ ਤਖ਼ਤ ਜਿਹਾ ਡਾਹ ਕੇ
ਬੈਠ ਗਯੋ ਤੁਝ ਕਿਨੇ ਬਿਠਾਯੋ
ਕਿਨੇ ਕਹਿੰਦੇ ਮਸੰਦ ਨੇ ਬਣਾਇਆ ਸੀ ਬਿਠਾਇਆ ਸੀ ਤੂੰ ਕਿਵੇਂ ਬੈਠ ਗਿਆ ਗੁਰਤਾ ਗੱਦੀ ਦੇ ਤਖ਼ਤ
ਧੀਰ ਮਲ ਤੇ ਨਹਿ ਡਰ ਪਾਯੋ
ਧੀਰ ਮਲ ਸਭ ਤੋਂ ਵੱਡਾ ਗੁਰੂ ਸੀ ਉਹ ਤੋਂ ਤੂੰ ਮਾੜਾ ਮੋਟਾ ਨੀ ਡਰ ਪਾਇਆ
ਬ੍ਰਿੰਦ ਮਸੰਦ ਨ ਤੁਝ ਢਿੱਗ ਆਏ
ਗੁਰੂ ਗੁਰ ਤੇਗ ਬਹਾਦਰ ਤੇਰੇ ਕੋਲ ਬਹੁਤੇ ਮਸੰਦ ਬਣੀ ਆਏ ਸੀ
ਜਿਸ ਤੇ ਗੁਰਤਾ ਲੇਤ ਜਮਾਏ
ਇਹਨਾਂ ਮਸੰਦਾ ਰਾਹੀ ਤੂੰ ਗੁਰਤਾ ਗੱਦੀ ਦਾ ਹੱਕ ਜਮਾ ਲੈਂਦਾ
ਬੋਲਣ ਮਿਲ ਮਿਲਨੇ ਕੀ ਸੁਧ ਨਾ
ਇਹਨੂੰ ਤਾਂ ਕਹਿੰਦੇ ਨਾ ਕਿਸੇ ਸਿੱਖ ਨਾ ਬੋਲਣ ਦੀ ਨਾ ਮਿਲਣ ਦੀ ਕਹਿੰਦੇ ਕੋਈ ਆਪਣੀ ਖਬਰਸਾਰ ਹੈਗੀ, ਹੋਸ਼ ਹੋਸ਼ ਹੈਗੀ।
ਬਨਨ ਗੁਰੂ ਕੇ ਮਚਹ ਚਿਤ ਮਾਹੀ,
ਤੂੰ ਆਪਣੇ ਚਿਤ ਵੀ ਗੁਰੂ ਕਿਵੇਂ ਬਣਨਾ ਚਾਹੁੰਦਾ।
ਲੋਭ ਦਰਬ ਕੋ ਧਾਰ ਕਨੇਰਾ,
ਵੇ ਧੰਦਾ ਬਹੁਤਾ ਜਾ ਲੋਭ ਤਾਰ ਕੇ ਤੈਨ,
ਮੱਖਣ ਮਿਲਿਓ ਧਨਾੜ ਬਡੇਰਾ,
ਧਨਾੜ ਮੱਖਣ ਸ਼ਾਹ ਸੀ ਉਹ ਤੈਨੂੰ ਮਿਲ ਗਿਆ।
ਨਿਜ ਘਰ ਮਹਿ ਥਿਤ ਮੰਤਰ ਪਕਾਵਾ,
ਕਹਿੰਦੇ ਤੂੰ ਤੇ ਮੱਖਣ ਸ਼ਾਹ ਨੇ ਘਰ ਵਿਚ ਵੜ ਕੇ ਮਸ਼ਵਰਾ ਪਾ ਲਾ, ਸਲਾਹ ਪੱਕੀ ਕਰ ਲਈ।
ਗੁਰੂ ਗੁਰੂ ਕਰ ਰੌਰ ਮਚਾਵਾ,
ਉਹਨੇ ਐਵੇਂ ਟੁਟਾਰੀ ਤੇ ਚੜ ਕੇ ਗੁਰੂ ਤੇਗ ਬਹਾਦਰ ਸਾਹਿਬ, ਪੂਰੇ ਗੁਰੂ ਹੈ ਗੁਰੂ ਤੇਗ ਬਹਾਦਰ, ਐਵੇਂ ਰੌਲਾ ਮਚਾਤਾ।
ਗੁਰ ਹਿਤ ਹੁਤੀ ਉਪਾਇਨ ਜੋਏ,
ਅਸਲ ਰੂਪ ਦੇ ਵਿਚ ਜਿਹੜੀ ਧੀਰ ਮਲ ਗੁਰੂ ਦੀ, ਕਹਿੰਦੇ ਭੇਟਾ ਹੈ ਸੀ ਨਾ ਲੈਣੀ ਬਣਦੀ,
ਕਪਟ ਧਾਰ ਕਰ ਲੀਨੀ ਸੋਏ,
ਤੁਸੀਂ ਕਹਿੰਦੇ ਮੱਖਣ ਸ਼ਾਹ ਨਾਲ ਛਲ ਫਰੇਬ ਧਾਰ ਕੇ ਤੁਸਾਂ ਲੈ ਲਈ ਹੈ।
ਤੁਮ ਸਮੀਪ ਸੋ ਕਿਮ ਰਹਿ ਸਕ ਹੈ,
ਸੁਣ ਲਾ ਤੇਗ ਬਹਾਦਰ ਉਹ ਜਿਹੜੀ ਧੀਰ ਮਲ ਦੀ ਵਸਤੂ ਸੀ, ਭਲਾ ਤੇਰੇ ਕੋਲ ਅਸੀਂ ਕਿਵੇਂ ਰਹਿਣ ਦਿਆਂ।
ਜਿਮ ਮ੍ਰਿਗਲੇ ਜਿਹ ਕੇ ਹਰ ਤੱਕ ਹੈ,
ਇਸ ਵਸਤੂ ਨੂੰ ਸ਼ੇਰ ਤੱਕ ਰਿਹਾ ਉਹ ਹਰਨ ਭਲਾ ਕਿਵੇਂ ਲੈ ਸਕਦਾ।
ਮਹਾ ਗਰੀਬ ਦੀਨਤਾ ਸਾਥ,
ਤੂੰ ਬੜਾ ਗਰੀਬ ਤੇ ਦੀਨਤਾਈ ਦੇ ਨਾਲ,
ਕਿਮ ਸੋ ਬਣੈ ਸਿੱਖਨ ਕੋ ਨਾਥ,
ਗਰੀਬ ਜਾ ਹੋਵੇ ਆਈਨ ਮਾਣਾ ਜਾ ਹੋਵੇ, ਕਹਿੰਦੇ ਉਹ ਸਿੱਖਾਂ ਦਾ ਮਾਲਕ ਗੁਰੂ ਭਲਾ ਕਿਵੇਂ ਬਣ ਸਕਦਾ।
ਤੁਜ ਤੇ ਛੀਨ ਹੋਇ ਜਬ ਐਸੇ,
ਕਹਿੰਦੇ ਜਿਸ ਵੇਲੇ ਤੇਰੇ ਕੋਲੋਂ ਇਸ ਤਰ੍ਹਾਂ ਸੀ, ਕਹਿੰਦੇ ਖੋ ਖਿੰਚ ਲਵਾਂਗੇ।
ਕੌਣ ਹੈ ਤ੍ਰਸਤ ਲੈ ਕੋਏ ਨ ਕੈਸੇ,
ਫਿਰ ਡਰਦਾ ਹੋਇਆ ਕਹਿੰਦੇ ਜਿਹੜਾ ਹੋਰ ਸੋਢੀ ਉਹ ਵੀ ਧੀਰ ਮਲ ਦੀ ਜਿਹੜੀ ਵਸਤੂ ਬਣਦੀ ਉਹ ਨੀ ਲੈ ਸਕੇ।
ਗੁਰਤਾ ਧੀਰ ਮਲਿਆ ਕੀ ਹੋਏ,
ਫਿਰ ਤਾਂ ਵੀ ਧੀਰ ਮਲ ਦੀ ਗੁਰਤਾ ਗੱਦੀ ਪ੍ਰਗਟ ਹੋਵੇਗੀ।
ਕਥੰ ਪੁਜਾਵੇ ਆਨ ਜਕੋਏ,
ਕੋਈ ਹੋਰ ਆ ਕੇ ਪੁਜਾਵੇਗਾ ਭਲਾ ਕਿਵੇਂ ਪੂਜਾ ਕਰਾਵੇਗਾ।
ਕ੍ਰਿਤ ਅਨ ਜਾਨ ਪਨੇ ਕੀਏ ਏਤੀ,
ਤੇਗ ਬਹਾਦਰ ਮੈਂ ਤੈਨੂੰ ਦੱਸਦਾ ਜਿਹੜੀ ਅਣਜਾਣ ਪੁਣੇ ਵੀ ਸਮਝ ਪੁਣੇ ਵੀ ਤੂੰ ਆ ਕੰਮ ਜਾ ਕੀਤਾ ਹੈ ਨਾ।
ਜਾਂ ਤੇ ਭਈ ਸਾਸਨਾ ਤੇਤੀ,
ਇਸ ਕਰਕੇ ਉਤਨੀ ਕਿ ਤੈਨੂੰ ਸਜ਼ਾ ਹੋ ਗਈ, ਗੋਲੀ ਜੀ ਚਲਾਈ ਤੂੰ ਬਚ ਗਿਆ।
ਬਹੁਰ ਕਰੋ ਜੇ ਟਰਹੋ ਨ ਟਾਰੇ,
ਮੈਂ ਸੱਚ ਕਹਿਣਾ ਜੇ ਮੁੜ ਕੇ ਗੁਰਤਾ ਗੱਦੀ ਦੇ ਤਖ਼ਤ ਬੈਠੀ ਹੋ ਤੇ ਟਾਲਿਆ ਨਾ ਟਲੇ,
ਹਾਨ ਪ੍ਰਾਨ ਹੋਏ ਜਾਏ ਤੁਮਾਰੇ,
ਫਿਰ ਮੈਂ ਸੱਚ ਕਹਿਣਾ ਫਿਰ ਕਹਿੰਦੇ ਤੁਹਾਡੇ ਪ੍ਰਾਣ ਬਿਲਕੁਲ ਖਤਮ ਹੋ ਜਾਂਦੇ, ਫਿਰ ਤਾਂ ਬਿਲਕੁਲ ਹੀ ਮਾਰ ਮੁਕਾ ਦਿਆਂ।
ਅਬ ਕੇ ਜੀਵਤ ਜਗ ਮਹਿ ਰਹਿਓ,
ਹਾਂ ਹੁਣ ਤਾਂ ਵੀ ਗੋਲੀ ਦਾ ਫੈਰ ਮਾਰਨ ਕਰਕੇ ਤੂੰ ਸੰਸਾਰ ਵਿਚ ਜਿਉਂਦਾ ਰਹਿ ਗਿਆ।
ਹਿਤ ਕੋ ਬਾਕ ਲਖੋ ਮੈਂ ਕਹਿਓ,
ਇਹ ਭਲੇ ਦਾ ਵਚਨ ਮੈਂ ਤੈਨੂੰ ਕਹਿ ਦਿੱਤਾ ਤੂੰ ਸੁਣ ਲਾ ਧਾਰ ਲੈ।
ਸ੍ਰੀ ਗੁਰ ਤੇਗ ਬਹਾਦਰ ਮਾਤਾ,
ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਸੀਹੇ ਦੁਸ਼ਟ ਤੋਂ ਸੁਣ ਕੇ ਕੁਝ ਨੀ ਬੋਲੇ ਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਮਾਤਾ ਜੀ ਸਨ,
ਨਾਮ ਨਾਨਕੀ ਜਗ ਬਖਿਆਤਾ,
ਉਹਨਾਂ ਦਾ ਨਾਮ ਕਹਿੰਦੇ ਨਾਨਕੀ ਸੰਸਾਰ ਦੇ ਵਿਚ ਪ੍ਰਗਟ ਪ੍ਰਸਿੱਧ ਹੀ ਸੀ।
ਸੁਣ ਮਸੰਦ ਤੇ ਕ੍ਰੋਧ ਵਧਾਵਾ,
ਉਹ ਸੀਹੇ ਮਸੰਦ ਤੋਂ ਸੁਣ ਕੇ ਮਾਤਾ ਨੇ ਗੁੱਸਾ ਵਧਾਇਆ,
ਤਰਜਤ ਅਧਿਕ ਕਹਿਤ ਗੁਰ ਦਾਵਾ,
ਕਹਿੰਦੇ ਤਾੜਦੀ ਹੋਏ ਕਹਿਣ ਲੱਗੀ ਵੀ ਗੁਰੂ ਕਾ ਦਾਵਾ ਗੁਰੂ ਬਣਨ ਦਾ ਤੁਹਾਡਾ ਦਾਵਾ ਪੱਕਾ ਹੈ।
ਮਮ ਸੁਤ ਕੋ ਗੁਰ ਪਿਤਾ ਪਿਤਾ ਮੈਂ,
ਮੇਰੇ ਜਿਹੜੇ ਪੁੱਤਰ ਹੈ ਇਹਨਾਂ ਦੇ ਪਿਤਾ ਵੀ ਗੁਰੂ ਜੀ ਸਨ, ਇਹਨਾਂ ਦੇ ਦਾਦੇ ਗੁਰੂ ਅਰਜਨ ਦੇਵ ਜੀ ਵੀ ਸਤਿਗੁਰੂ ਗੁਰੂ ਸਨ।
ਲੇਤ ਉਪਾਇਨ ਤਜੂ ਚੌਹ ਦਿਸ਼ਤਾ ਮੈਂ,
ਚਾਰੇ ਤਰਫਾਂ ਤੋਂ ਸਿੱਖ ਸੇਵਕਾਂ ਦੇ ਘਰਾਂ ਤੋਂ ਭੇਟਾਂ ਆ ਰਹੀਆਂ ਸੀ, ਇਨ੍ਹਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ, ਦਾਦੇ ਗੁਰੂ ਅਰਜਨ ਦੇਵ ਜੀ ਵੀ ਲੈਂਦੇ ਰਹੇ।
ਕੌਣ ਹੋਏ ਤੁਮ ਹਮ ਹੈ ਹਟਾਵੋ,
ਸਾਨੂੰ ਕਹਿੰਦੇ ਹਟਾਉਣ ਵਾਲਾ ਭਾੜੇ ਤੁਹਾਡੇ ਵਰਗਾ ਕੌਣ ਹੈਗਾ।
ਬਿਨਾਂ ਕਾਜ ਨਿਜ ਬੈਰ ਲਗਾਵੋ,
ਬਿਨਾਂ ਕਿਸੇ ਮਤਲਬ ਤੋਂ ਕੰਮ ਤੋਂ ਤੁਸੀਂ ਸਾਡੇ ਨਾਲ ਬੈਰ ਬੰਨਦੇ।
ਨਿਜ ਨਿਜ ਘਰ ਕੇ ਸਕਲ ਵਿਸ਼ੇਸ਼,
ਆਪੋ ਆਪਣੇ ਘਰਾਂ ਵਿਚ ਸਾਰੇ ਵਿਸ਼ੇਸ਼ ਮਹਾਨ ਹੈ।
ਕੌਣ ਹਟਾਵੇ ਹੈ ਗੋ ਕਰ ਦਵੈਸ਼,
ਜਿਹੜਾ ਕੋਈ ਬੈਰ ਕਰਕੇ ਹਟਾਵੇਗਾ ਰੋਕੇਗਾ।
ਧੀਰ ਮਲ ਕੇ ਧਾਮ ਨ ਗਏ,
ਸੀਹੇ ਦੁਸ਼ਟ ਮਸੰਦ ਸੀ ਧੀਰ ਮਲ ਦੇ ਘਰੇ ਥੋੜੋ ਕੋਈ ਲੈਣ ਗਏ,
ਤਿਸ ਕੇ ਗ੍ਰਾਮ ਪ੍ਰਵੇਸ਼ ਨ ਪਏ,
ਉਹਦੇ ਜਿਹੜਾ ਕਰਤਾਰ ਕਰਤਾਰਪੁਰ ਨਗਰ ਸੀ ਜਿੱਥੇ ਰਹਿੰਦਾ ਸੀ ਉੱਥੇ ਅਸੀਂ ਨੀ ਗਏ
ਸੋ ਕਰਤਾਰਪੁਰੇ ਤੇ ਆਇਓ
ਜੈ ਧੀਰ ਮਲ ਤੂੰ ਵੱਡਾ ਗੁਰੂ ਕਹਿੰਦਾ ਕਹਿੰਦੇ ਮਾਇਆ ਦਾ ਲਾਲਚ ਕਰਕੇ ਉਹ ਕਰਤਾਰਪੁਰ ਤੋਂ ਚੱਲ ਕੇ ਇੱਥੇ ਬਕਾਲੇ ਆ ਗਿਆ
ਬੀਚ ਬਕਾਲੇ ਦੰਬ ਕਮਾਇਓ
ਆ ਕੇ ਉਹਨੇ ਬੜਾ ਭਾਰੀ ਪਖੰਡ ਕਰਨਾ ਸ਼ੁਰੂ ਕਰ ਦਿੱਤਾ
ਜੇ ਗੁਰਤਾ ਤਿਸਕੇ ਢਿੱਗ ਆਈ
ਵੀ ਧੀਰ ਮਲ ਕੋਲ ਗੁਰਤਾ ਗੱਦੀ ਆਈ ਗਈ ਸੀ ਮਨ ਲਈਏ
ਕਿਉਂ ਨਿਜ ਗ੍ਰਾਮ ਨ ਵਿਖੇ ਪੁਜਾਈ
ਆਪਣੇ ਕਰਤਾਰਪੁਰ ਨਗਰ ਦੇ ਵਿੱਚ ਉਹਨੇ ਕਿਉਂ ਪੂਜਾ ਨੀ ਕਰਾਈ ਇੱਥੇ ਕੀ ਲੈਣ ਆਇਆ
ਲੋਭ ਅਗਨ ਤੇ ਤੁਝ ਹੈ ਜਰਾਵਾ
ਮਾਤਾ ਕਹਿ ਰਹੇ ਲੋਭ ਦੀ ਅੱਗ ਨੇ ਤੁਹਾਡੇ ਹਿਰਦੇ ਨੂੰ ਸਾੜ ਸਿੱਟਿਆ ਹੋਇਆ
ਧੀਰ ਮਲ ਘਰ ਲਾਗ ਸਦਾਵਾ
ਜਿਹੜਾ ਧੀਰ ਮਲ ਆ ਉਹਦੇ ਘਰ ਨੂੰ ਤਾਂ ਅੱਗ ਲੱਗ ਗਈ ਹੋਈ
ਜਹ ਕਹਿ ਫਿਰ ਹੋਹੇਤ ਧਨ ਚਾਹਨ
ਜਿੱਥੇ ਜਿੱਥੇ ਧਨ ਦੀ ਚਾਹਨਾ ਕਰਦੇ ਤੁਸੀਂ ਕਹਿੰਦੇ ਧੱਕੇ ਖਾਂਦੇ ਫਿਰਦੇ ਹੋ
ਨਿਜ ਗੰਭੀਰਤਾ ਕੋ ਕਰਦਾ ਹਨ
ਅਸੀਂ ਗੁਰੂ ਘਰ ਦੇ ਚ ਪੈਦਾ ਹੋਏ ਆਪਣੀ ਜਿਹੜੀ ਗੈਰ ਗੰਭੀਰਤਾ ਗਵਾਈ ਤੁਰੇ ਜਾਂਦੇ ਹੋ
ਹਮ ਬੈਠੇ ਨਿਜ ਸਾਧਨ ਮਜਾਰਾ
ਅਸੀਂ ਹੈ ਦੁਸ਼ਟ ਮਸੰਦ ਅਸੀਂ ਆਪਣੇ ਘਰ ਦੇ ਵਿਚ ਮੌਜ ਨਾਲ ਬੈਠੇ ਸੀ
ਟੂਸ਼ਨ ਧਾਰੇ ਕਰ ਹੈ ਗੁਜਾਰਾ
ਚੁੱਪ ਧਾਰ ਕੇ ਆਪਣਾ ਗੁਜ਼ਾਰਾ ਕਰਦੇ ਸੀ
ਜੇ ਸਿੱਖ ਆਵੇ ਦੇਹ ਉਪਾਇਨ
ਜਿਹੜੇ ਗੁਰੂ ਕੇ ਸਿੱਖ ਆ ਜਾਂਦੇ ਸੀ ਉਹ ਪੇਟਾ ਦੇ ਜਾਂਦੇ ਸੀ
ਤੁਮ ਕਿਉ ਆਵੋ ਹਮਰੇ ਆਯਨ
ਤੁਸੀਂ ਵੀ ਮੱਲੋ ਮੱਲੀ ਸਾਡੇ ਘਰ ਵਿਚ ਮੂੰਹ ਚੁੱਕ ਕੇ ਕਿਵੇਂ ਆਉਣੇ ਜਾਂਦੇ
ਹਮ ਤੁਮਰੇ ਢਿੱਗ ਜਾਏ ਨਾ ਕਬੈ
ਅਸੀਂ ਤੁਹਾਡੇ ਘਰ ਦੇ ਵਿਚ ਕਦੇ ਕਰਤਾਰਪੁਰ ਗਏ
ਦਰਬ ਚੜਾਏ ਸਿੱਖੇ ਜੇ ਬਾਬੇ
ਹਾਂ ਜਿਹੜੇ ਸਿੱਖ ਤੁਹਾਨੂੰ ਲਿਆ ਕੇ ਸਾਰਾ ਧਨ ਚੜਾਉਂਦੇ ਅਸੀਂ ਲੈਣ ਗਏ ਮੰਗਣ ਗਏ ਕਿਤੇ ਤੁਹਾਡੇ ਕੋਲ
ਅਬ ਜਬਰੀ ਕਰ ਆਨ ਪਰੇ ਹੋ
ਐ ਦੁਸ਼ਟ ਮਸੰਦ ਧੀਰ ਮਲ ਮਗਰ ਲੱਗ ਕੇ ਜਿਹੜੀ ਜਬਰਦਸਤੀ ਕਰਕੇ ਤੁਸੀਂ ਆਪ ਹੋ ਨਾ ਇੱਥੇ
ਜਿਉਂ ਬਿਖ ਪੀ ਕਰ ਆਪ ਮਰੇ ਹੋ
ਜਿਵੇਂ ਕਹਿੰਦੇ ਆਪ ਹੀ ਵਿਉਹ ਪੀ ਕੇ ਤੁਸੀਂ ਮਰ ਰਹੇ ਹੋ
ਨਿਮਰ ਪੌਰ ਗੁਰ ਘਰ ਕੋ ਜਾਨ
ਇਹ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਘਰ ਹੈ ਇਹ ਬੜਾ ਨਿਮਰਤਾ ਗਰੀਬੀ ਵਾਲਾ ਹੈ
ਉੱਚੇ ਕੋ ਢਹਿ ਜਾਏ ਗੁਮਾਨ
ਉੱਚੇ ਹੰਕਾਰੀ ਬਣਦੇ ਹੋ ਤੁਹਾਡਾ ਗੁਆਨ ਜਾ ਲੱਥ ਜਾਏਗਾ ਗੁਰੂ ਨਾਨਕ ਕਲਾ ਵਰਤਾਉਣਗੇ ਹੰਕਾਰ ਲਾ ਦੇਣਗੇ ਤੁਹਾਡਾ
ਬੁਰਾ ਹੋਣ ਤੁਮਰੋ ਢਿੱਗ ਆਵਾ
ਮਾਤਾ ਜੀ ਗੁੱਸੇ ਵਿਚ ਆਏ ਕਹਿੰਦੇ ਇਹ ਦਿਸਦਾ ਵੀ ਤੁਹਾਡਾ ਬੁਰਾ ਹੋਣ ਦਾ ਸਮਾਂ ਨੇੜੇ ਆ ਗਿਆ
ਜਿਸ ਤੇ ਐਸੋ ਗਰਭ ਜਨਾਵਾ
ਇਸ ਕਰਕੇ ਤੁਸੀਂ ਇੱਥੇ ਆ ਕੇ ਆਪਣਾ ਹੰਕਾਰ ਜਨਾਉਣੇ ਹੋ
ਦਰਬ ਹਜ਼ਾਰ ਨਹੀਂ ਘਰ ਮਾਹੀ
ਤੁਹਾਡੇ ਕਹਿੰਦੇ ਧੀਰ ਮਲ ਦੇ ਘਰ ਦੇ ਵਿਚ ਹਜ਼ਾਰਾਂ ਰੁਪਇਆ ਪਿਆ ਹੋਇਆ
ਤਉ ਨ ਦਿੱਤੀਓ ਦੇਖ ਸਕਾਹੀ
ਵੀ ਦੂਜੇ ਕੋਲ ਦੋ ਚਾਰ ਦਵੜੇ ਹੋ ਜਾਣ ਤੁਸੀਂ ਦੇਖਦੇ ਨੀ ਸੜਦੇ ਮੱਚਦੇ ਹੋ
ਸ੍ਰੀ ਬਾਬਾ ਨਾਨਕ ਜਗਤੇਸ਼
ਹਾਂ ਸੁਣ ਲਾ ਦੁਸ਼ਟ ਮਸੰਦ ਜੋ ਗੁਰੂ ਨਾਨਕ ਸਾਹਿਬ ਸੰਸਾਰ ਦੇ ਜਗਤ ਦੇ ਮਾਲਕ ਗੁਰੂ ਬਾਬੇ ਹਨ
ਫਲ ਦੇ ਤੁਮਕੋ ਕਸ਼ਟ ਵਿਸ਼ੇਸ਼
ਤੁਹਾਨੂੰ ਦੁੱਖ ਰੂਪੀ ਫਲ ਬੜਾ ਤਕੜਾ ਹੀ ਦੇਣਗੇ ਜਿਹੜੀ ਆ ਕਰਤੂਤ ਤੁਸੀਂ ਕੀਤੀ ਹੈ
ਜੇਕਰ ਮੋਹ ਪੁੱਤਰ ਕੇ ਪਾਲ
ਮਹਾਰਾਜ ਮਾਤਾ ਜੀ ਕਹਿੰਦੇ ਜੇ ਮੇਰੇ ਪੁੱਤਰ ਦੇ ਮੱਥੇ ਦੇ ਵਿਚ
ਗੁਲਕਾ ਲਗਤ ਮਰਤ ਤਤਕਾਲ
ਗੋੜੀ ਲੱਗ ਜਾਂਦੀ ਇਹ ਸਰੀਰ ਛੱਡ ਜਾਂਦੇ ਬੜੀ ਛੇਤੀ
ਤਪ ਕੋ ਹੋਵਤ ਹਾਲ ਤੁਮਾਰੋ
ਦੇਖ ਲੋ ਤੁਹਾਡੇ ਮਸੰਦਾਂ ਦਾ ਕੀ ਬੁਰਾ ਹਾਲ ਹੋਣਾ ਸੀ
ਯੋਗ ਕਰਮ ਮਹਾ ਹਤਿਆਰੋ
ਜਿਹੜਾ ਤੁਸੀਂ ਇਹ ਪੁੱਤਰ ਨੂੰ ਮਾਰਨ ਦਾ ਬੜਾ ਖੋਟਾ ਕੰਮ ਕੀਤਾ ਹਥਿਆਰਿਆਂ ਨੇ
ਇਤਿਆਦਿਕ ਕਹਿ ਬਾਰੰਬਾਰੀ
ਇਸ ਤੋਂ ਬਾਅਦ ਲੈ ਕੇ ਮਾਤਾ ਜੀ ਗੁੱਸੇ ਵਿਚ ਆ ਕੇ ਦੁਸ਼ਟ ਮਸੰਦ ਨੂੰ ਕਹੀ ਜਾ ਰਹੇ
ਮਾਤ ਨਾਨਕੀ ਦੁਖਤ ਪੁਕਾਰੀ
ਦੁਖਾਰੀ ਉੱਚੀ ਹੋ ਕੇ ਬੋਲ ਰਹੀ
ਭਾਲ ਪੁੱਤਰ ਕੋ ਪੌਂਛਨ ਕਰਿਓ
ਫਿਰ ਆਪਣੇ ਸੁਪੁੱਤਰ ਤੇਗ ਬਹਾਦਰ ਸਾਹਿਬ ਜੀ ਦਾ ਮੱਥਾ ਜਿਹੜਾ ਉਹ ਸਾਫ ਕੀਤਾ ਹੈ
ਨੀਰ ਬਿਲੋਚਨ ਤੇ ਬਹੁ ਟਰਿਓ
ਖੂਨ ਜਾ ਵਗਦਾ ਦੇਖ ਕੇ ਮਾਤਾ ਦੇ ਅੱਖਾਂ ਵਿਚੋਂ ਪਾਣੀ ਬਹਿ ਤੁਰਿਆ
ਨਯੋ ਜਨਮ ਨਿਜ ਸੁਤ ਕੋ ਜਾਨਾ
ਆਪਣੇ ਪੁੱਤਰ ਦਾ ਅੱਜ ਨਵਾਂ ਹੀ ਜਨਮ ਹੋਇਆ ਹੈ ਉਹ ਸਮਝਿਆ
ਤਪਤ ਰਿਦਾ ਦੁੱਖ ਪਾਏ ਮਹਾਨਾ
ਮਾਤਾ ਦਾ ਦੁੱਖ ਮੇਰਾ ਤਪਦਾ ਬੜਾ ਦੁੱਖ ਪਾ ਰਿਹਾ ਹੈ।
ਸ੍ਰੀ ਗੁਰ ਤੇਗ ਬਹਾਦਰ ਕਹਿਓ।
ਇਧਰ ਮਾਤਾ ਜੀ ਨੂੰ ਗੁੱਸੇ ਵਿਚ ਤਪਦਿਆਂ ਦੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਗੋਂ ਐਸੇ ਕਿਹਾ,
ਧਨ ਮਹਿ ਇਹ ਕੁਕਰਮ ਹੀ ਲਹੇ।
ਮਾਤਾ ਜੀ, ਜਿਹੜਾ ਧਨ ਆ ਉਹਦੇ ਵਿਚ ਇਹੋ ਜਿਹਾ ਖੋਟਾ ਕਰਮੀ ਵੇਖਿਆ ਜਾਂਦਾ।
ਜਾਂ ਤੇ ਹੇ ਜਨਨੀ ਦੇਹੋ ਜਾਨ।
ਇਸ ਕਰਕੇ ਮਾਤਾ, ਇਹ ਜਿਹੜਾ ਧਨ ਇਹਨੂੰ ਤੂੰ ਜਾਣ ਦੇ।
ਤਿੰਨ ਘਰ ਭਰ ਹੈ ਪਰ ਹੈ ਕਸ਼ਟ ਮਹਾਨ।
ਜਿਹੜੇ ਧਨ ਕੇ ਲੈ ਕੇ ਜਾਣਗੇ ਉਹਨਾਂ ਦੇ ਘਰ ਵਿਚ ਹੀ ਬੜਾ ਭਾਰੀ ਦੁੱਖ ਆ ਪਵੇਗਾ।
ਧਨ ਕੇ ਤਿਆਗਨ ਹੀ ਸੁਖ ਹੋਏ।
ਮਾਤਾ, ਜਿਹੜਾ ਧਨ ਦਾ ਤਿਆਗ ਕਰ ਦੇਣਾ ਇਹਦੇ ਵਿਚ ਹੀ ਸੁਖ ਹੁੰਦਾ।
ਲੈਣ ਹਾਰ ਲਹ ਸੰਕਟ ਸੋਏ।
ਜਿਹੜਾ ਇਹ ਧਨ ਨੂੰ ਲੈ ਗਿਆ ਆਪੇ ਕਹਿੰਦੇ ਦੁੱਖ ਲਏਗਾ, ਤੂੰ ਕਿਉਂ ਔਖੀ ਹੁੰਦੀ ਹੈ।
ਨਿਮ ਧੀਰਜ ਸੋ ਬੈਠੇ ਰਹੇ।
ਇਸ ਤਰ੍ਹਾਂ ਮਾਤਾ ਨੂੰ ਬਚਨ ਕਹਿ ਕੇ ਗੁਰੂ ਮਹਾਰਾਜ ਧੀਰਜ ਨਾਲ ਹੀ ਬੈਠੇ ਰਹੇ।
ਜਨਨੀ ਕੋ ਬਰਚਨ ਹਿਤ ਕਹੇ।
ਹਾਂ, ਮਾਤਾ ਨੂੰ ਕਹਿੰਦੇ ਰੋਕਣ ਵਾਸਤੇ ਰੁਕੇ ਰਹੇ ਬਚਨ।
ਸੋ ਮਸੰਦ ਕਰ ਓਜ ਕਨੇਰਾ।
ਜਿਹੜਾ ਸਿਹਾਂ ਮਸੰਦ ਆਪਣਾ ਬੱਲਾ ਤਕੜਾ ਬਲ ਜਾ ਦਿਖਾ ਕੇ।
ਵਸਤ ਸਰਬਲੇ ਦਰਬ ਕਨੇਰਾ।
ਵਸਤੂਆਂ ਜਿੰਨਾ ਤਨ ਹੈ ਸਾਰਾ ਹੀ ਲੈ ਕੇ।
ਅਤ ਪ੍ਰਸੰਨਤਾ ਧਾਰ ਕਰ ਔਰ ਮੈਂ।
ਆਪਣੇ ਹਿਰਦੇ ਵਿਚ ਬੜੀ ਖੁਸ਼ੀ ਪ੍ਰਸੰਨਤਾ ਧਾਰ ਰਿਹਾ।
ਪਹੁੰਚਿਓ ਧੀਰ ਮਲ ਕੇ ਘਰ ਮੈਂ।
ਧੀਰ ਮਲ ਗੁਰੂ ਦੇ ਘਰ ਦੇ ਵਿਚ ਸਿੱਧਾ ਜਾ ਪੁੱਜਾ।
ਸਾਗਰੀ ਵਸਤੂ ਆਪ ਦਿਖਾਈ।
ਜਿਹੀਆਂ ਖੋਲ ਖੋਲ ਕੇ ਸਾਰੀਆਂ ਵਸਤੂਆਂ ਸੀਹੇ ਮਸੰਦ ਨੇ ਆਪ ਦਿਖਾਈ।
ਬਹੁਤ ਦੀ ਨਾਰ ਧਰੀ ਅਗਵਾਈ।
ਮੱਖਣ ਸ਼ਾਹ ਨੇ 500 ਮੋਹਰ ਸੁੱਖ ਕੇ ਰੱਖੀ ਸੀ, ਉਹ ਵੀ ਖਿਲਾਰ ਕੇ ਅੱਗੇ ਰੱਖਦੀਆਂ ਧੀਰ ਮਲ ਦੇ।
ਹੇਰਤ ਭਇਓ ਪ੍ਰਸੰਨ ਕਨੇਰਾ।
ਮੋਹਰਾਂ ਦੇ ਕੇ, ਕੱਪੜੇ ਦੇ ਕੇ, ਗਹਿਣੇ ਦੇ ਕੇ ਧੀਰ ਮਲ ਤਾਂ ਬਹੁਤ ਪ੍ਰਸੰਨ ਖੁਸ਼ ਹੋ ਗਏ।
ਹੇਮ ਸੁਕੰਕਨ ਲੇ ਤਿਸ ਬੇਰਾ।
ਉਸ ਵੇਲੇ ਕਹਿੰਦੇ ਸੋਨੇ ਦੇ ਕੜੇ ਜੇ ਲੇ ਕੇ ਲੈ ਕੇ ਹੱਥਾਂ ਵਿਚ।
ਸਾਧ ਸਾਧ ਕਹਿ ਦੀਏ ਮਸੰਦ।
ਹਾਂ ਬਈ ਸੀਹੇ ਮਸੰਦ ਤੇਰੇ, ਸ਼ਾਬਾਸ਼ ਸ਼ਾਬਾਸ਼ ਕਹਿ ਕੇ ਸੋਨੇ ਦੇ ਕੜੇ ਇਹਨੂੰ ਦੇ ਦਿੱਤੇ।
ਲੈ ਕਰ ਹਰਖਿਓ ਹਿਰਦੇ ਬਿਲੰਦ।
ਜਿਹੜਾ ਸੀਹਾਂ ਮਸੰਦ ਆ ਸੋਨੇ ਦੇ ਕੜੇ ਜੇ ਲੈ ਕੇ ਤੇ ਬਹੁਤ ਪ੍ਰਸੰਨ ਖੁਸ਼ ਹੋ ਗਿਆ ਹੈ। ਇਹ ਜਿੰਨਾ ਕੁ ਧਨ ਪਦਾਰਥ ਸੀ ਉਹਦੇ ਵਿਚੋਂ ਹਿੱਸਾ ਪੱਤਾ ਮੇਰਾ ਵੀ ਪੂਰਾ ਹੋ ਗਿਆ ਹੈ। ਇਸ ਤਰ੍ਹਾਂ ਇਹ ਖੁਸ਼ ਹੋ ਗਏ, ਨਾਲ ਤੀਰਮਲ ਵੀ ਪ੍ਰਸੰਨ ਹੈ। ਜਿਵੇਂ ਮੱਖਣ ਸ਼ਾਹ ਨੂੰ ਇਧਰ ਪਤਾ ਚੱਲਿਆ ਵੀ ਇਹ ਦੁਸ਼ਟਾਂ ਨੇ ਇਸ ਤਰ੍ਹਾਂ ਦਾ ਪੂਰਾ ਕਰਤੱਵ ਕੀਤਾ ਹੈ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਉਸੇ ਤਰ੍ਹਾਂ ਸ਼ਾਂਤ ਹਨ, ਧੀਰ ਧਾਰ ਰਹੇ ਹਨ, ਕੁਝ ਨਹੀਂ ਕਹਿ ਰਹੇ ਹਨ। ਫਿਰ ਜਿਵੇਂ ਵਿਚਾਰ ਕਰਕੇ ਵੀ ਚਲੋ ਜੇ ਸਤਿਗੁਰੂ ਇਸ ਤਰ੍ਹਾਂ ਕਰਨ ਫਿਰ ਉਹਨਾਂ ਦੇ ਵਿਚ ਵਿਸ਼ੇਸ਼ਤਾ ਕੀ ਹੈ, ਸਤਿਗੁਰੂ ਲਈ ਤਾਂ ਐਸੇ ਹੀ ਬਣਦਾ ਹੈ, ਪਰ ਜਿਹੜਾ ਸਿੱਖ ਹੈ ਉਹਦੇ ਤਾਂ ਫਰਜ਼ ਹੈ ਵੀ ਉਹ ਇਹੋ ਜਿਹਾ ਨੂੰ ਦੁਸ਼ਟਾਂ ਨੂੰ ਦੰਡ ਦੇਵੇ। ਇਹ ਸਾਰਾ ਕੁਛ ਮੇਰੇ ਕਹਿਣ ਕਰਕੇ ਸਤਿਗੁਰੂ ਜੀ ਪ੍ਰਗਟ ਹੋਏ ਸੀ, ਇਹ ਦੋਸ਼ ਤਾਂ ਫਿਰ ਮੇਰੇ ਜਿੰਮੇ ਹੀ ਆਉਂਦਾ। ਗੁਰੂ ਮਹਾਰਾਜ ਤਾਂ ਬਿਲਕੁਲ ਅਲੋਪ ਹੀ ਬੈਠੇ ਸੀ, ਮੈਂ ਪ੍ਰਗਟ ਕੀਤੇ ਤਾਂ ਇਹ ਗੱਲ ਹੋਈ, ਜੇ ਮੈਂ ਨਾ ਪ੍ਰਗਟ ਕਰਦਾ ਇਹ ਇਸ ਤਰ੍ਹਾਂ ਗੋਲੀਆਂ ਚੱਲਣ ਦੀ, ਧਨ ਪਦਾਰਥ ਖੂਨ ਖਿੰਜਣ ਦੀ ਗੱਲ ਕਿੱਥੇ ਹੋਣੀ ਸੀ। ਉਹ ਸਾਰਾ ਦੋਸ਼ ਆਪਣੇ ਉੱਪਰ ਲਿਆ ਕੇ ਮੈਨੂੰ ਹੀ ਫਿਰ ਇਹਨਾਂ ਨੂੰ ਸਜ਼ਾ ਦੇਣੀ ਬਣਦੀ ਹੈ, ਜਿਵੇਂ ਫਿਰ ਇਹਨੇ ਤਹਾਵਾ ਤਵਾ ਹੱਲਾ ਬੋਲਿਆ ਸੀ। ਤੇ ਧੀਰਮਲ ਦੇ ਘਰ ਦੇ ਜਿੰਨਾ ਸਾਜੋ ਸਮਾਨ ਸੀ ਸਾਰਾ ਚੁੱਕ ਚੁਕਾ ਕੇ, ਦੀਏ ਮਸਾਂ ਨੂੰ ਚੰਗੀ ਤਰ੍ਹਾਂ ਨੂੜ ਕੇ ਚਾੜਾ ਜਾ ਛਕਾ ਕੇ, ਤੇ ਫਿਰ ਮੱਖਣ ਸ਼ਾਹ ਜਿਹੋ ਜਿਹਾ ਕੀਤਾ ਸੀ ਉਹੋ ਜਿਹਾ ਭੁਗਤਾ ਕੇ ਸਤਿਗੁਰੂ ਕੋਲ ਆ ਗਿਆ ਸੀ। ਉਹ ਪ੍ਰਸੰਗ ਕੇ ਆਏਗਾ, ਹੁਣ ਸਮਾਂ ਹੋਇਆ ਜੇ ਆਪਾਂ ਇੱਥੇ ਸਮਾਪਤੀ ਕਰੀਏ, ਅਗਲਾ ਪ੍ਰਸੰਗ ਕੱਲ ਨੂੰ ਸੁਣਾਂਗੇ ਜੀ।
ਹੇਰਤ ਭਇਓ ਪ੍ਰਸੰਨ ਕਨੇਰਾ, ਹੇਮ ਸੁਕੰਕਨ ਲੇ ਤਿਸ ਬੇਰਾ, ਸਾਧ ਸਾਧ ਕਹਿ ਦੀਏ ਮਸੰਦ, ਲੈ ਕਰ ਹਰਖਿਓ ਹਿਰਦੇ ਬਿਲੰਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।